एक ओंकार सतनाम करता पुरख निर्भो निर्वैर अकाल मूरत अजूनी सैभं गुरु प्रसाद बेसुमार अथा अगम अतोल ज्यों बुलाओ त्यों नानक दास बोले हे प्राणनाथ गोविंदे कृपा निधान जगत गुरु हे संसार ताप हरण करुणा में सब दुख हरो हे शरण जोग दयाले दीनानाथ मया करो शरीर स्वस्थ क्षीण समय सिमरंत नानक राम दमोदर माधवे गुरु रूप सत्संग जीओ कथे प्रमाण करने वाहिगुरु जी का खालसा वाहिगुरु जी की फतेह। संतां दी बाणी है, नाल श्लोक ने, चार छंद ने, चार श्लोक ने, इस विच परिपूर्ण परमात्मा दी महानता नू बयान कीता अपनी कमजोरी नू। इतनी गल समर्थ है, स्पष्ट है, असीम है परमात्मा कि साडे कोल जिहड़ी शक्ति है सीमत है, साडे वेखण दी सीमा, सुनण दी सीमा, बोलण दी भी सीमा, समझण दी भी सीमा, समझाण दी भी सीमा, चलण दी सीमा, कुछ करण दी भी सीमा, खाण दी भी सीमा, पीण दी भी सीमा, कितना खाणांगे आखिर रुकना पड़ेगा, कितना पीवांगे आखिर रुकना पड़ेगा। सीमित शक्तियां दे नाल असीम नूं समझना कठिन है, कठिन है। उस असीम नूं सीमित जबान नाल बयान करना कठिन है, उस असीम नूं सीमित अखियां नाल वेखना औखा है, उस असीम नूं सीमत मत नाल सीमत जई सोचनी नाल समझना कठिन है। इस हिसाब नाल जब उस असीम दी कथनी सीमत जबान नाल कीती जांदी है, जिन्हां ने कीती होवेगी संत जनां ने महापुरशां ने, फिर उस तो भी कमजोर और सीमा थले रखण वाले ने सुनी होवेगी, फिर उन्होंने बखान कीती होवेगी, बयान कीती होवेगी, उन्हां कोल जिन्होंने सुनी होवेगी उन्हां दे कोल भी जड़ी सोचनी समझनी उस नालों भी थले होवेगी। इस तरह किसी परम पुरख दे बोल उस दे अर्थ रोज रोज थले ही आंदे ने, उपर नहीं आंदे। उम्मीद है तुसी चंगे सरोते हो ते स्याणे। इस तरह उस असीम परमात्मा दी गल किसी परम पुरख ने कीती आंदी है, ਤੇ ਮੈਂ ਫਿਰ ਦੁਹਰਾ ਦਿਆਂ, ਭਾਵੇਂ ਉਸਨੇ ਵੀ ਸੀਮਤ ਦਾਇਰੇ 'ਚ ਕੀਤੀ ਹੁੰਦੀ ਹੈ ਕਿਉਂਕਿ ਉਸਦੀ ਵੀ ਸੀਮਾ। ਗੁਰਬਾਣੀ ਦਾ ਵਾਕ ਅਵਤਾਰ ਨਾ ਪਾਵੇਂ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਅਵਤਾਰ ਦੀ ਵੀ ਸੀਮਾ ਅਸੀਮ ਨਹੀਂ ਹੈ। ਇਹ ਪੰਕਤੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ। ਅਵਤਾਰ ਨਾ ਪਾਵੇਂ ਅੰਤ ਕਿਤੇ, ਇਤਨਾ ਤੇ ਅਸੀਂ ਮੰਨਦੇ ਹਾਂ ਸੰਤ ਭਗਤਾਂ ਨਾਲੋਂ ਅਵਤਾਰ ਵੱਡੇ ਨੇ। ਇਹ ਮੁਕਤ ਪੁਰਸ਼ ਹੁੰਦੇ ਨੇ ਲੇਕਿਨ ਸੰਸਾਰ ਤੇ ਤਰਸ ਖਾ ਕੇ ਫਿਰ ਆ ਜਾਂਦੇ। ਜਗਤ ਦਾ ਕਲਿਆਣ ਕਰਨ ਵਾਲੇ, ਸ਼ਕਤੀ ਇਹਨਾਂ ਕੋਲ ਵੀ ਸੀਮਤ ਹੁੰਦੀ ਹੈ ਲੇਕਿਨ ਫਿਰ ਵੀ ਆਮ ਲੋਕਾਂ ਦੀ ਸੀਮਾ ਨਾਲੋਂ ਇਹਨਾਂ ਦੀ ਸੋਚਣੀ ਜ਼ਿਆਦਾ ਹੁੰਦੀ ਹੈ। ਆਮ ਲੋਕਾਂ ਦੀ ਤਕਣੀ ਨਾਲੋਂ ਇਹਨਾਂ ਦੀ ਤਕਣੀ ਬੜੀ ਬਾਰੀ ਤੇ ਦੂਰ ਦੀ ਹੁੰਦੀ ਹੈ। ਆਮ ਲੋਕਾਂ ਦੀ ਚੇਤਨਾ ਨਾਲੋਂ, ਯਾਦ ਨਾਲੋਂ, ਚੇਤਨ ਸ਼ਕਤੀ ਨਾਲੋਂ ਇਹਨਾਂ ਦੀ ਜ਼ਿਆਦਾ ਹੁੰਦੀ ਹੈ। ਪਰ ਕਿਤਨੀ ਵੀ ਜ਼ਿਆਦਾ ਹੋਵੇ ਫਿਰ ਵੀ ਸੀਮਤ ਸੀਮਤ। ਉਸ ਅਸੀਮ ਦੀ ਕਥਨੀ ਸੀਮਤ ਦਾਇਰੇ ਵਿੱਚ ਹੋਈ, ਫਿਰ ਸਰੋਤਿਆਂ ਨੇ ਸੁਣੇ, ਉਹਨਾਂ ਦੀ ਸੋਚਣੀ ਸਮਝਣੀ ਉਸ ਤੋਂ ਵੀ ਥੱਲੇ, ਫਿਰ ਉਹਨਾਂ 'ਚ ਕੋਈ ਵਕਤੇ ਬਣੇ, ਕੋ ਬੋਲ ਹੋਰ ਥੱਲੇ ਹੋਵੇ, ਹੋਰ ਥੱਲੇ ਹੋਵੇ। ਇਸ ਤਰ੍ਹਾਂ ਮੇਰੇ ਦੇਖੇ ਕਿ ਕੁਛ ਅਨੁਭਵੀ ਪੁਰਸ਼ਾਂ ਦੇ ਕਥਨ ਅਨੁਸਾਰ ਇੱਕ ਪਰਮ ਪੁਰਖ, ਇੱਕ ਅਵਤਾਰੀ ਪੁਰਸ਼ ਜੋ ਬੋਲਦਾ ਹੈ, ਰੋਜ਼ ਰੋਜ਼ ਉਸਦੇ ਅਰਥ ਥੱਲੇ ਜਾਂਦੇ ਨੇ, ਉੱਪਰ ਨਹੀਂ ਜਾਂਦੇ, ਥੱਲੇ ਹੀ ਜਾਂਦੇ ਨੇ। ਮੈਂ ਥੋੜ੍ਹੇ ਦਿਨ ਹੋਏ ਆਗਰੇ ਵਿੱਚ ਗਏ ਸੀ। 2-3 ਤਰੀਕ ਦਾ ਸਮਾਗਮ ਹੁੰਦਾ, 2-3 ਅਕਤੂਬਰ ਦਾ। ਉੱਥੇ ਮੈਨੂੰ ਇੱਕ ਨੇ ਨਕਸ਼ਾ ਆ ਕੇ ਦਿਖਾਇਆ 14 ਖੰਡਾਂ ਦਾ, ਤੇ ਗਜ਼ਬ ਦੀ ਗੱਲ ਉਸ ਨਕਸ਼ੇ 'ਚ ਇਸ ਤਰ੍ਹਾਂ ਸੀ, ਮੁਹੰਮਦ ਸਾਹਿਬ 3 ਖੰਡ ਦੇ 'ਚ ਰੁਕੇ ਹੋਏ ਨੇ, ਹਜ਼ਰਤ ਈਸਾ 4 ਖੰਡ ਦੇ 'ਚ ਨੇ, ਗੁਰੂ ਨਾਨਕ 5 ਖੰਡਾਂ ਦੀ ਗੱਲ ਕਰਦੇ ਨੇ। ਇੱਕ 2 ਅਵਤਾਰੀ ਪੁਰਸ਼ਾਂ ਨੂੰ 7-8 ਖੰਡ 'ਚ ਵੀ ਦੱਸਿਆ, ਪਰ ਸਾਡਾ ਜਿਹੜਾ ਇਹ ਰਾਧਾ ਸਵਾਮੀਆਂ ਦਾ ਗੁਰੂ ਹੋਇਆ, ਪਹਿਲਾ ਮੂਲ ਗੁਰੂ ਇਹਨਾਂ ਦਾ ਉੱਥੇ ਆਗਰੇ 'ਚ, ਇਹ 14 ਖੰਡ 'ਚ। ਜਿਹੜਾ ਸੱਜਣ ਮੈਨੂੰ ਦਿਖਾਉਣ ਵਾਸਤੇ ਆਇਆ, ਆਪਣੀ ਤਰਫੋਂ ਵਿਆਖਿਆ ਵੀ ਕਰੀ ਜਾਏ ਤੇ ਪ੍ਰਭਾਵਿਤ ਕਰਨ ਵਾਸਤੇ ਆਇਆ, ਸਾਡਾ ਗੁਰੂ 14 ਖੰਡ ਦੇ 'ਚ, ਬਾਕੀ ਕੋਈ 3 ਖੰਡ 'ਚ ਨੇ, 4 ਖੰਡ ਨੇ 'ਚ, 5 'ਚ, 6, 7 'ਚ ਨੇ, ਤੇ 14 ਖੰਡ ਦਾ ਨਾਂ ਉਹਨਾਂ ਨੇ ਰੱਖਿਆ ਸੱਚ ਖੰਡ। 14 ਖੰਡ ਦੇ ਉੱਪਰ ਲਿਖਿਆ ਸੀ ਸੱਚ ਖੰਡ, ਨਕਸ਼ਾ ਬਣਾਇਆ, ਨਕਸ਼ੇ ਉਹਨਾਂ ਦੇ ਮੰਦਰਾਂ 'ਚ ਲਟਕੇ ਹੋਏ, ਨਕਸ਼ੇ ਉਹ ਦਿੰਦੇ ਨੇ, ਵੰਡਦੇ ਨੇ, ਉਹਨਾਂ ਦਾ ਆਪਣਾ ਪ੍ਰਚਾਰ ਕਰਨ ਦਾ ਢੰਗ। ਤੇ ਅਗਿਆਨੀ ਲੋਕ ਉਹਨਾਂ ਨਕਸ਼ਿਆਂ ਨੂੰ ਪੜ੍ਹ ਕੇ ਵੇਖ ਕੇ ਸਾਡਾ ਗੁਰੂ ਤੇ 14 ਖੰਡ ਦੇ 'ਚ, ਮੈਂ ਉਹਨਾਂ ਨੂੰ ਕਿਹਾ ਜਿਹੜੇ 14 ਖੰਡ ਨੇ ਇਹਨਾਂ ਦੀ ਜ਼ਰਾ ਤੁਸੀਂ ਕੁਝ ਵਿਆਖਿਆ ਕਰੋਗੇ, ਨਹੀਂ ਤਾਂ ਇਹ ਸਾਡੇ ਗੁਰੂ ਕੋਲ ਸੀ ਅਨੁਭਵ, ਇਹ ਤਾਂ ਸਾਡੇ ਗੁਰੂ ਕਰ ਸਕਦੇ ਨੇ। ਮੈਂ ਕਿਹਾ ਗੁਰੂ ਤੇ ਮਰ ਗਿਆ ਤੁਹਾਡਾ, ਉਹ ਤੇ ਹੈ ਕੌਣ, ਫਿਰ ਇਹਨਾਂ 14 ਖੰਡਾਂ ਦੀ ਕੌਣ ਵਿਆਖਿਆ ਕਰੇਗਾ ਕਿ ਸਿਰਫ ਨਕਸ਼ੇ ਹੀ ਵੰਡਣੇ ਨੇ। ਸਾਡਾ ਗੁਰੂ 14 ਖੰਡ 'ਚ, 14 ਖੰਡ 'ਚ। ਅਗਰ ਤੁਹਾਡੇ ਗੁਰੂ ਨੇ ਇਸ ਤਰ੍ਹਾਂ ਆਪ ਆਖਿਆ ਮੈਂ 14 ਖੰਡ 'ਚ ਹਾਂ, ਬਾਕੀ ਥੱਲੇ ਨੇ, ਤੇ ਤੁਹਾਡਾ ਗੁਰੂ ਅਜੇ ਧਰਮ ਦੇ ਰਸਤੇ ਤੇ ਚੱਲਿਆ ਵੀ ਨਹੀਂ ਹੈ। ਪਹੁੰਚਣ ਦੀ ਤੇ ਗੱਲ ਛੱਡੋ, आपस को जो भला कहावे तिसे भलाई निकट ना। ऐ नहीं ठीक, ऐ नहीं ठीक, ऐ भी मैं तो थले, ऐ भी मैं तो थले, ऐ भी मैं तो थले। रोज रोज अर्थ थले जा रहे हैं, थले जा रहे हैं। इस तरह होर बहुत सारियां संप्रदावां पैदा हुई ने। गुरु नानक ने जिक्र भी किया, कल युग में अनेक धड़े पंच चोर झगड़ाए, काम क्रोध लोभ मोह अभिमान वधाए। ये जिहड़े धर्म के नाम से धड़े पैदा होंदे ने, हंकार करके पैदा होंदे ने, लोभ करके पैदा होंदे ने, सबर संतोख ते ज्ञान करके नहीं पैदा होंदे। जितने भी धड़े ने धर्म के नाम से जिन्नियां संप्रदावां ने, ये लोभ तो जन्म लैंदियां ने, हंकार तो जन्म लैंदियां ने। हंकार नहीं, लोभ नहीं, तो इस तरह दिया फिजूल दिया गल्ला करने की फिर लोड़ भी नहीं। रोज रोज अर्थ थले जा रहे, थले जा रहे, थले जा रहे, ऐसा दिखाई देता है। जैसे ये ब्रह्म समाज ब्रह्म कुमारियां कोई निंदा की गल नहीं, इन्हों की जो परमात्मा बारे व्याख्या है वो तो पहली क्लास की भी नहीं है, लेकिन फिर भी दुनिया प्रभावित है। रोज रोज स्रोतिया का मयार थले गया है, तो जिस सुनना थले जा रहा है तो बोलना थले चला जाएगा। जैसे धन गुरु ग्रंथ साहब जी महाराज की बाणी ते रागां विच है, तीन हिस्से बाणी रागां विच है, एक चौथाई बाणी रागां तो बिना। राग भी दक्षिण भारत दे राग, पूर्वी भारत दे राग, स्रोते ही नहीं रहे तो रागी भी खो गए। दो सुरां नाल सुनाई जांदे, असीं वाह वाह करी जांदे। कईयां नूं तां इह भी नहीं पता है सवेरे दा राग है मैं शाम नूं सुना रहा, शाम दा राग है मैं सवेरे सुना रहा, ते राग ते खो ही गए, सिर्फ दो सुरां रह गए। मरदाना सतगुर नूं प्यारा लग्या मैज इस करके, संगीत दी सूझ रखदा सी, समझ रखदा सी, बारीकी सी उसको। ए बारीकी अज सरोतियां कोल नहीं है, संगीत खो गया सिख जगत विच। कौन गौड़ी गावे ते कौन माज गावे, कौन श्री राग गावे ते कौन बिलावल गावे, कौन सोरठ दियां धुनां अलापे, कौन भैरव गावे कौन भैरवी गावे, किसने जय जवंती गाना है। सब सिर्फ धन गुरु ग्रंथ साहब जी महाराज दे च लिखा, सरोत घट गई ते सरोत घट गई तो रागियां दा मयार थले चला गया। हूबहू जिथे कीर्तन भी दुनिया च इस तरह होया, इसनों किधरे फोका हंकार न समझ लेना मेरी मूर्खता। वक्तव दा मयार भी थले चला गया। मैं ऐसिया ऐसिया कहानियां ऐसे ऐसे अर्थ बोध सुनना, और उस संत जी करके पूजे जाने न, हजारा लखा बंदे उन्होंने मनते ने, वो अर्थ नहीं आते अनर्थ आते, विचार नहीं आती होती अविचार आती है, लेकिन फिर भी लोग सिर हिला ला के सुनते पे होंगे ने, मनने की कोशिश भी करते हैं क्योंकि उन्होंने तालमेल बैठ जाता है, तो उतों स्पष्ट हो जाती है गल। सुन का मयार बहुत थले चला गया, बहुत थले चला गया। समझण का मयार बहुत थले चला गया, रोज रोज थले ही जा रहे, रोज रोज एक मयार वध रहा है। मनुख नूं अज जितनी राजनीति की समझ है पहले नहीं सी, पिंड पिंड दे बच्चे नूं, पिंड पिंड दे बुढ़े नूं, बैठा है चौक दे च राजनीति दियां गल्लां, बड़ी समझ है, बड़ी समझ है। बड़े ताव बेच आउंदे ने किवें सरपंच नूं जिताना है ते हराना है, किवें इस नूं एमएलए बनाना है, किस नूं एमपी बनाना है, ਇਹਦੇ ਕੋਲ ਮਿਨਿਸਟਰੀ ਕਿਵੇਂ ਖਾਉਣੀ ਹੈ, ਇਹ ਗਾਓ ਪੇਚ ਇੱਥੇ ਪਿੰਡਾਂ ਦੇ ਬੰਦੇ ਵੀ ਜਾਣਦੇ। ਵਧੀਏ ਸਮਝ ਰਾਜਨੀਤੀ ਦੀ, ਵਧੀਏ ਸਮਝ ਧਨ ਕਮਾਉਣ ਦੀ, ਘਟੀਏ ਸਮਝ ਧਰਮ ਦੇ ਬਾਰੇ। ਘਟ ਗਈ ਹੈ, ਬਿਲਕੁਲ ਘਟ ਗਈ ਹੈ, ਮਿਆਰ ਥੱਲੇ ਚਲਾ ਗਿਆ। ਮੈਨੂੰ ਕਹਿਣ ਵਿੱਚ ਕੋਈ ਸੰਕੋਚ ਨਹੀਂ ਹੈ, ਮਿਆਰ ਥੱਲੇ ਚਲਾ ਗਿਆ ਗੁਰਦੁਆਰਿਆਂ ਦੇ ਸਰੋਤਿਆਂ ਦਾ, ਮਿਆਰ ਥੱਲੇ ਚਲਾ ਗਿਆ ਮੰਦਰਾਂ ਦੇ ਸਰੋਤਿਆਂ ਦਾ। ਅਗਰ ਅੱਜ ਮੰਦਰ ਵਿੱਚ ਪਤੰਜਲੀ ਆ ਕੇ ਬੋਲਣ, ਗੌਤਮ ਆ ਕੇ ਬੋਲਣ, ਜਾਂ ਸਾਂਖ ਦੇ ਕਰਤਾ ਕਪਲ ਆ ਕੇ ਬੋਲਣ, ਸ਼ਾਇਦ ਪਾਗਲ ਜਾਣ ਕੇ ਠੁਕਰਾਏ ਜਾਣ, ਨਿਕਲੋ ਤੁਸੀਂ, ਕਿਉਂਕਿ ਮਿਆਰ ਬਹੁਤ ਥੱਲੇ ਚਲਾ ਗਿਆ। ਉਹਨਾਂ ਦੇ ਉੱਚੇ ਬੋਲਾਂ ਨੂੰ ਵੀ ਇਹ ਲੋਕ ਥੱਲੇ ਲਿਆਏ ਨੇ, ਥੱਲੇ ਲਿਆ ਤੇ ਨਹੀਂ ਸਕਣਗੇ, ਅਰਥ ਥੱਲੇ ਦੇ ਕਰ ਦਿੱਤੇ, ਵਕਤਵ ਥੱਲੇ ਦਾ ਕਰ ਦਿੱਤਾ। ਹੂਬ ਉਸ ਇਸ ਤਰ੍ਹਾਂ ਸਾਡੀ ਦੁਨੀਆਂ ਚ ਹੋਇਆ। ਇਹਦਾ ਇੱਕ ਕਾਰਨ ਵੀ ਦੱਸਿਆ ਭਾਈ ਗੁਰਦਾਸ ਨੇ, ਉਹ ਵੀ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ। ਚੰਦਨ ਕੀ ਬਾਰ ਜੈਸੇ ਦੀਜੀਅਤ ਬਬੂਰ ਦ੍ਰਮ, ਕੰਚਨ ਸਪਟ ਮਗ ਕਾਂਚ ਗ੍ਰਹਿ ਰਾਖੀਏ। ਇੱਕ ਕਿਸਾਨ ਆਪਣੀ ਖੇਤੀ ਦੇ ਆਲੇ ਦੁਆਲੇ ਚੰਦਨ ਦੀ ਵਾੜ ਲਾ ਰਿਹਾ ਸੀ। ਹੁਣ ਸ਼ਾਇਦ ਅੱਜ ਕੱਲ੍ਹ ਜਿਹੜੀ ਚੰਦਨ ਦੀ ਲੱਕੜ ਹੈ ਹਜ਼ਾਰਾਂ ਰੁਪਏ ਕਿਲੋ ਦੇ ਹਿਸਾਬ ਨਾਲ ਮਿਲਦੀ ਹੈ, ਸਭ ਤੋਂ ਮਹਿੰਗੀ ਲੱਕੜ ਸੋਨੇ ਦੇ ਬਾਹਰ। ਤੇ ਚੰਦਨ ਦੀ ਲੱਕੜਾਂ ਦੀ ਵਾੜ ਲਾ ਰਿਹਾ ਸੀ। ਕਿਸੇ ਨੇ ਪੁੱਛ ਲਿਆ, ਇਤਨੀ ਕੀਮਤੀ ਲੱਕੜਾਂ ਦੀ ਵਾੜ ਪਿਆ ਲਾਨਾ ਹੈ? ਅਗਲਿਆਂ ਨੂੰ ਖੇਤ ਵਿੱਚ ਜਾਣ ਦੀ ਲੋੜ ਹੀ ਨਹੀਂ, ਵਾੜ ਹੀ ਲੈ ਜਾਣਗੇ, ਹੋਰ ਖੇਤ ਦੇ ਜਾਣ ਦੀ ਕੀ ਲੋੜ ਹੈ, ਵਾੜ ਹੀ ਕਾਫੀ ਕੀਮਤੀ ਹੈ, ਇਹਨੂੰ ਹੀ ਪੁੱਟ ਕੇ ਲੈ ਜਾਣ। ਪਰ ਪੁੱਛਿਆ ਉਸਦੇ ਕੋਲ, ਜੇ ਤੂੰ ਚਾਰੋਂ ਪਾਸੇ ਚੰਦਨ ਦੇ ਲੱਕੜਾਂ ਦੀ ਵਾੜ ਲਾ ਰਿਹਾ, ਅੰਦਰ ਬੀਜਿਆ ਕੀ ਹੈ, ਤੂੰ ਕਿਸ ਦੇ ਬੂਟੇ ਲਾਏ ਨੇ? ਕਹਿਣ ਲੱਗਾ, ਅੰਦਰ ਤੇ ਮੈਂ ਕਿੱਕਰਾਂ ਦੇ ਬੂਟੇ ਲਾਏ। ਕਿੱਕਰਾਂ ਦੇ ਬੂਟਿਆਂ ਦੇ ਆਲੇ ਦੁਆਲੇ ਚੰਦਨ ਦੀ ਵਾੜ, ਚੰਦਨ ਕੀ ਬਾਰ ਜੈਸੇ ਦੀਜੀਅਤ ਬਬੂਰ ਦ੍ਰਮ, ਕੰਚਨ ਸਬਟ ਮਦ ਕਾਂਚ ਗ੍ਰਹਿ ਰਾਖੀਏ। ਭਾਈ ਸਾਹਿਬ ਕਹਿੰਦੇ ਨੇ, ਇੱਕ ਹੋਰ ਵੀ ਮੈਂ ਅਨਹੋਣੀ ਘਟਨਾ ਦੇਖੀ। ਉਸਨੇ ਆਪਣੇ ਘਰ ਵਿੱਚ ਬਹੁਤ ਵੱਡਾ ਬਕਸਾ ਬਣਾਇਆ ਸੋਨੇ ਦਾ। ਭਾਈ ਸਾਹਿਬ ਕਹਿੰਦੇ, ਲੱਕੜ ਦੇ ਬਕਸੇ ਦੇਖੇ ਸਨ, ਲੋਹੇ ਦੇ ਬਕਸੇ ਦੇਖੇ ਸਨ, ਸੋਨੇ ਦੇ, ਸੋਨੇ ਦਾ ਬਕਸਾ ਬਹੁਤ ਵੱਡਾ। ਤੇ ਪੁੱਛਿਆ, ਇਹਦੇ ਚ ਹੀਰੇ ਰੱਖੇ ਨੇ, ਮੋਤੀ ਰੱਖੇ ਨੇ, ਨੀਲਮ ਪੰਨੇ ਰੱਖੇ ਨੇ, ਕੀ ਰੱਖੇ? ਬਕਸਾ ਜੋ ਸੋਨੇ ਦਾ। ਕਹਿਣ ਲੱਗਾ, ਕੱਚ ਰੱਖਿਆ ਤੇ ਪੱਥਰ ਰੱਖਿਆ। ਤੁਸੀਂ ਆਖੋਗੇ, ਭਾਈ ਸਾਹਿਬ ਇਹਨਾਂ ਪ੍ਰਮਾਣਾਂ ਨਾਲ ਕਹਿਣਾ ਕੀ ਚਾਹੁੰਦੇ ਨੇ? ਚੰਦਨ ਕੀ ਬਾਰ ਜੈਸੇ ਦੀਜੀਅਤ ਬਬੂਰ ਦ੍ਰਮ, ਕੰਚਨ ਸਪਟ ਮਦ ਕਾਂਚ ਗ੍ਰਹਿ ਰਾਖੀਏ। ਸਾਧਨ ਦੁਰਾਏ ਕੇ ਅਸਾਧ ਅਪਰਾਧ ਕਰੇ, ਉਲਟਈ ਚਾਲ ਕਲੀ ਕਾਲ ਬ੍ਰਹਮ ਬਾਕੀਏ। ਬੜੀ ਉਲਟੀ ਚਾਲ ਇਸ ਕਲ ਯੁਗ ਦੇ ਵਿੱਚ ਹੈ, ਤੇ ਧਰਮ ਦਾ ਮੁਖੀ ਤੇ ਧਰਮ ਦਾ ਪਹਿਰਾਵਾ ਚੰਦਨ ਦੀ ਵਾੜ, ਅੰਦਰ ਸਿਵਾਏ ਲੋਭ ਦੇ ਕੰਡਿਆਂ ਤੋਂ ਕੁਛ ਵੀ ਨਹੀਂ ਹੈ, ਅੰਦਰ ਸਿਵਾਏ ਹੰਕਾਰ ਦੇ ਕਿਕਰਾਂ ਤੋਂ ਕੁਛ ਵੀ ਨਹੀਂ ਹੈ। ਹੁਣ ਧਰਮ ਦਾ ਮੁਖੀ, ਧਰਮ ਚਲਾਉਣ ਦੀ ਜ਼ਿੰਮੇਵਾਰੀ, ਪਹਿਰਾਵਾ ਧਰਮ ਦਾ, ਰੰਗ ਰੂਪ ਧਾਰਮਿਕ, ਵਾੜ ਕੇ ਚੰਦਨ ਦੀ ਹੈ, ਪਰ ਅੰਦਰ ਕਿਕਰਾਂ ਦੇ ਬੂਟੇ ਨੇ। ਬਖਸ਼ਾ ਤੇ ਸੋਨੇ ਦਾ ਹੈ, ਜ਼ਿੰਮੇਵਾਰੀ ਤੇ ਧਰਮ ਚਲਾਉਣ ਦੀ ਹੈ, ਪਹਿਰਾਵਾ ਤੇ ਧਾਰਮਿਕ ਹੈ, ਪਰ ਅੰਦਰ ਸਵਾਏ ਵਿਕਾਰਾਂ ਦੇ ਪੱਥਰਾਂ ਤੋਂ ਹੋਰ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ, ਅੰਦਰ ਸਿਰਫ ਪੱਥਰ ਹੀ ਪੱਥਰ। ਇਹ ਲੋਕ ਅਗਰ ਕਿਸੇ ਥਾਂ ਤੇ ਵੰਡਣ ਵੀ ਗਏ ਤਾਂ ਪੱਥਰ ਹੀ ਵੰਡਣਗੇ, ਕਿੱਕਰਾਂ ਦੇ ਕੰਢੇ ਵੰਡਣਗੇ, ਹੋਰ ਕੀ ਵੰਡਣਗੇ, ਵਿਤਕਰੇ ਹੋਰ ਵਧਣਗੇ। ਮਜ਼ਹਬ ਧਰਮ ਇੱਕ ਸ਼ਾਂਤੀ ਸੀ, ਸਾਰੀ ਦੁਨੀਆਂ ਚ ਸ਼ਾਂਤੀ ਹੋਵੇ, ਮਜ਼ਹਬ ਦੇ ਨਾਂ ਤੇ ਹੀ ਅਸ਼ਾਂਤੀ ਹੈ, ਧਰਮ ਦੇ ਨਾਂ ਤੇ ਹੀ ਅਸ਼ਾਂਤੀ ਹੈ। ਧਰਮ ਇੱਕ ਸਕੂਨ ਦਾ ਨਾਂ ਹੈ, ਧਰਮ ਇੱਕ ਸ਼ਾਂਤੀ ਦਾ ਨਾਂ ਹੈ, ਧਰਮ ਇੱਕ ਨਿਰਵੈਰ ਜਜ਼ਬੇ ਦਾ ਨਾਂ ਹੈ, ਧਰਮ ਇੱਕ ਨਿਰਭੈ ਜਜ਼ਬੇ ਦਾ ਨਾਂ ਹੈ, ਧਰਮ ਸਮਦ੍ਰਿਸ਼ਟੀ ਦਾ ਨਾਂ ਹੈ, ਧਰਮ ਵਿਸ਼ਾਲਤਾ ਦਾ ਨਾਂ ਹੈ। ਕਿਤਨਾ ਵਿਸ਼ਾਲ ਹੈ ਜਿਗਰਾ ਧੰਨ ਗੁਰੂ ਨਾਨਕ ਦਾ। ਫਰੀਦ ਕਿਧਰੇ ਵੀ ਰਾਮ ਰਾਮ ਨਹੀਂ ਕਹਿੰਦਾ, ਅੱਲਾ ਹੀ ਕਹਿੰਦਾ ਹੈ। ਕਿਧਰੇ ਪੂਜਾ ਪਾਠ ਦੀ ਤਾਕੀਦ ਨਹੀਂ ਕਰਦਾ, ਨਮਾਜ਼ ਦੀ ਕਰਦਾ ਹੈ। ਬੇਨਮਾਜ਼ਾਂ ਕੁੱਤਿਆਂ ਇਹ ਨਾ ਭੱਲੀ ਰੀ, ਕਦੀ ਚੱਲ ਨਾ ਆਇਆ ਪੰਜੇ ਵਕਤ ਮਸੀ। ਕੋਈ ਗੱਲ ਨਹੀਂ, ਪੰਜ ਵਕਤ ਮਸੀਦ ਦੇ ਵਿੱਚ ਜਾ ਕੇ ਨਮਾਜ਼ ਪੜ੍ਹ ਕੇ ਤੂੰ ਖੁਦਾ ਤੱਕ ਪਹੁੰਚਨੇ ਆ, ਠੀਕ ਹੈ, ਕੋਈ ਗੱਲ ਨਹੀਂ। ਇਹਨੂੰ ਵੀ ਆਪਣੇ ਸੀਨੇ ਚ ਥਾਂ ਦਿੱਤੀ ਹੈ। ਧਰਮ ਸਮਦ੍ਰਿਸ਼ਟੀ ਦਾ ਨਾਂ ਹੈ। ਉੱਠ ਫਰੀਦਾ ਉਜ਼ੂ ਸਾਜ, ਅਸੀਂ ਵਜ਼ੂ ਨਹੀਂ ਕਰਦੇ, ਇਸ਼ਨਾਨ ਕਰਦੇ ਹਾਂ। ਵਜ਼ੂ ਕਰਨ ਦੇ ਸਿਰਫ ਪੰਜ ਇਸ਼ਨਾਨ ਆਉਂਦਾ, ਪੈਰ ਧੋਣੇ, ਹੱਥ ਧੋਣੇ, ਮੂੰਹ ਧੋਣਾ ਤੇ ਥੋੜਾ ਜਿਹਾ ਕੰਨ ਧੋ ਗਿਆ। ਇਹਨੂੰ ਵਜ਼ੂ ਕਰਨਾ ਕਹਿੰਦੇ। ਮੁਸਲਮਾਨ ਵਜ਼ੂ ਕਰਦੇ ਨੇ, ਇਸ਼ਨਾਨ ਨਹੀਂ ਕਰਦੇ। ਤਿੰਨ ਸਾਲ ਪਹਿਲੇ ਰਾਵਲਪਿੰਡੀ ਪਾਕਿਸਤਾਨ ਦਾ ਇੱਕ ਮੌਲਵੀ ਮੈਨੂੰ ਇੰਗਲੈਂਡ ਵਿੱਚ ਮਿਲਿਆ। ਉਹਦੇ ਪਿਛਲੇ ਕੋਈ ਸੰਸਕਾਰ ਆਉਣਗੇ, ਗੁਰੂ ਨਾਨਕ ਦੀ ਬਾਣੀ ਪੜ੍ਹਦਾ ਰਿਹਾ ਹੋਣਾ। ਮੈਨੂੰ ਕਹਿਣ ਲੱਗਾ, ਤੁਹਾਡੀਆਂ ਕੈਸਟਾਂ ਮੈਨੂੰ ਸਿੰਧੀ ਸਹਿਦਾਰੀ ਜਿਹੜੇ ਸਿੰਧ ਦੇ ਵਿੱਚ ਰਹਿੰਦੇ ਨੇ ਉਹਨਾਂ ਤੋਂ ਮਿਲੀਆਂ ਸਨ, ਅਤੇ ਅੱਜ ਤੁਹਾਡਾ ਮੁਲਾਕਾਤ ਹੋ ਗਈ ਹੈ, ਮੈਂ ਤੁਹਾਡੇ ਨਾਲ ਰਹਿ ਸਕਦਾ? ਮੈਂ ਸੁਣਨਾ ਚਾਹੁੰਦਾ ਕਥਾ। ਮੈਂ ਕਿਹਾ ਠੀਕ ਹੈ, ਰਹਿ ਸਕਦਾ, ਕੋਈ ਗੱਲ ਨਹੀਂ। ਤੇ ਕਹਿਣ ਲੱਗਾ, ਫਿਰ ਮੈਂ ਆਪਣੀ ਉਪਜੀਵਿਕਾ ਦਾ ਕੀ ਸਿਲਸਿਲਾ ਕਰਾਂਗਾ, ਮੈਂ ਕਿਸੇ ਹੋਟਲ ਤੋਂ ਖਾ ਲਿਆ ਕਰਾਂਗਾ? ਮੈਂ ਕਹਿੰਦਾ ਨਹੀਂ, ਗੁਰਦੁਆਰਿਆਂ 'ਚ ਲੰਗਰ ਚੱਲਦਾ ਸਭ ਜਗ੍ਹਾ, ਅਤੇ ਮੈਂ ਘਰ ਘਰ ਵੀ ਜਾਂਦਾ। ਕਹਿੰਦਾ ਨਹੀਂ, ਲੋਕ ਇਤਰਾਜ਼ ਕਰਨਗੇ, ਮੈਂ ਤਾਂ ਸੁਣਿਆ ਸਿੱਖ ਅਤੇ ਹਿੰਦੂ ਮੁਸਲਮਾਨ ਨੂੰ ਨਹੀਂ ਬਿਠਾਉਂਦੇ ਪੰਗਤ ਦੇ 'ਚ, ਔਰ ਭਾਂਡਿਆਂ 'ਚ ਵੀ ਨਹੀਂ ਖਿਲਾਉਂਦੇ। ਕਹਾਣੀਆਂ ਸੁਣ ਰੱਖੀਆਂ ਹੋਣਗੀਆਂ, ਮੈਂ ਕਿਹਾ ਤੂੰ ਚਿੰਤਾ ਹੀ ਨਾ ਕਰ। ਸਾਰੇ ਰਾਗੀ ਸਿੰਘ ਵੀ ਮੇਰੇ ਨਾਲ ਸਨ, ਉਹ ਮੁਸਲਮਾਨ ਵੀ ਨਾਲ, ਕਥਾ ਸੁਣਦਾ ਸੀ ਰੋਂਦੇ ਹੋਇਆ, ਬੈਰਾਗੀ ਜਿਹਾ ਬੰਦਾ ਸੀ। ਰੋਜ਼ ਵਜ਼ੂ ਕਰਦਾ ਸੀ, ਇਸ਼ਨਾਨ ਨਹੀਂ ਕਰਦਾ ਸੀ। ਮੈਂ ਕਿਹਾ ਇਸ਼ਨਾਨ ਨਾਲ ਜਿਹੜੀ ਤਾਜ਼ਗੀ ਆਉਂਦੀ ਹੈ, ਤੂੰ ਇੱਕ ਦਫ਼ਾ ਕਰਕੇ ਤੇ ਦੇਖ। ਅਤੇ ਇਸ਼ਨਾਨ ਕਰਕੇ ਜਦ ਤੂੰ ਬੈਠੇਗਾ ਬੰਦਗੀ 'ਚ, ਇਸ਼ਨਾਨ ਤੈਨੂੰ ਤਾਜ਼ਗੀ ਦੇਵੇਗੀ, ਸਪੁਰਤੀ ਦੇਵੇਗੀ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ। ਕਹਿਣ ਲੱਗੇ ਇਸ ਤਰ੍ਹਾਂ ਆਖਿਆ ਗੁਰੂ ਗ੍ਰੰਥ ਸਾਹਿਬ ਨੇ, ਮੈਂ ਕਿਹਾ ਇਸ ਤਰ੍ਹਾਂ ਆਖਿਆ। ਮੁਸਲਮਾਨ ਸੀ, ਕਹਿਣ ਲੱਗਾ ਫਿਰ ਸਾਡਾ ਕੋਲ ਤੇ ਇਹੀ ਜਾਮਾ, ਇਹੀ ਪਹਿਨਣ ਦੇ ਕੱਪੜੇ ਨੇ। ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਗੱਲ ਸਮਝ ਗਿਆ। ਮੈਂ ਕਿਹਾ ਮੈਂ ਤੁਹਾਨੂੰ ਦੋ ਕਛਹਿਰੇ ਦੇ ਦੇਣਾ, ਕੋਲੀਆ ਵੀ ਦੇ ਦੇਣਾ, ਕਰ ਲਿਆ ਕਰੋ, ਇਸ਼ਨਾਨ ਕਰ ਲਿਆ ਕਰੋ। ਕਛਹਿਰਾ ਪਹਿਨ ਕੇ ਨਾ ਮੇਰੇ ਨਾਲ ਦੇ ਰਾਗੀ ਸਿੰਘਾਂ ਨੂੰ ਕਹਿਣ ਲੱਗਿਆ, ਅੱਧਾ ਸਿੱਖ ਤੇ ਬਣ ਗਿਆ ਮੈਂ, ਕਛਹਿਰਾ ਪਹਿਨ ਕੇ। ਕਹਿਣ ਲੱਗਾ ਇਸ਼ਨਾਨ ਕਰਨ ਦਾ ਬੜਾ ਸਵਾਦ ਆਇਆ, ਅੱਜ ਮੈਨੂੰ ਨਮਾਜ਼ ਪੜ੍ਹਨ ਦਾ ਵੀ ਰਸ ਆਇਆ, ਸਰੀਰ ਵਿੱਚ ਸਪੁਰਤੀ ਰਹੀ ਹੈ, ਤਾਜ਼ਗੀ ਰਹੀ ਹੈ। ਪਰ ਬਾਬੇ ਫਰੀਦ ਜੈਸਾ ਸੰਤ ਵੀ ਕਹਿੰਦਾ ਹੈ, ਉਜੋ, ਇਸ਼ਨਾਨ ਦੀ ਗੱਲ ਨਹੀਂ ਕਰਦਾ। ਉੱਠ ਫਰੀਦਾ ਵਜ਼ੂ ਸਾਜ, ਸੁਬਹਾ ਨਮਾਜ਼ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੇ ਸੋ ਸਿਰ ਕੱਪ ਉਤਾਰ। تمام اسلامی شرح کے اسلامی ترتیب نو سامنے رکھ دے. ستگر کہنے وضو کر کر کے پنج اشنانا کر کر کے جی تم اپنا من نرمل کر لیا ہے فرید تم ہی قبول ہے ٹھیک ہے کوئی گل نہیں. اتنی سمدرشٹی اتنا وڈا جگرا فرید دی بانی بھی اسی پڑھاں گے تے سنان گے بھی صحیح پر فرید دی قوم دے چاہوں مسلمان اگر تھوانوں کوئی کیرتن سناوے سن سینتالی تک ربابی کیرتن کردے رہے انہاں وچ 80% مسلمان سن سکھ نہیں سجے سن انہاں دے نام بھی اسلامی سن جویں سب تو وڈا راگی جد کیرتن ایتھے کردا سی پرکرما بھی پر جاندی سی چاند افضال پائی چاند جس نے پرماناں دے کیرتن نو جنم دیتا اس تو پہلے پرماناں دا کیرتن نہیں سی. اے دھواں دھار جو پرمان دے دیتے جاندے نے ایک پنکتی دے اتے ہنے بھی تسی سرون کر رہے سی یہ پرماناں دا کیرتن اس دا جنم داتا پائی چاند اس تو پہلے نہیں سی. او دا کیرتن کتھا سی او دی کتھا کیرتن سی کیونکہ ایک پنکتی تے ایک شبد دے اتے ایسے پرمان ڈھکمے ہو دیندا سی شبد کھل جاندا سی شبد دا اگلے نو بودھ ہو جاندا سی شبد دا بودھ کرا دیندا سی اتنا گہرا او گائن کرن والا. دیش دی ونڈ ہوئی دیش دے ایک بھاگ دا نام پاکستان بنیا انہیں پاکستان نو چنیا پاکستان چلا گیا ایتھے نہیں رہا مسلمان کیرتن کردے سن. یہ گل وکھری ہے جیوں کراچی پہنچیا تے مسلمان نے ایک مسلمان نے چھرا مار کے اس نو مار دیتا تو کافراں دی بانی پڑھدا رہا ایتھے کیوں آیا اتھے ہی رہا. تھوڑے دن بعد ہی مار دیتا گیا اتھے سکھ سراں تے بٹھاندے سن لیکن سہجے سہجے اسی برداشت کردے سی. لالا چھبیل داس فرنٹیئر دے علاقے چ گرو گرنتھ صاحب دی کتھا کردے سن پائی سنت رام کتھا کردے سن چاند افضال پائی موتی پائی مختار چوٹی دے کیرتنی کیرتن کردے سن پائی مختار تے جی کافی بزرگ 100 سال دا ہو گیا ایتھے ننکانے صاحب مینوں ملیا سی پاویں بڑی مشکل نال آیا سی کہن لگے سکھ سنگتاں دے درشن کرنا ہے مختار اجے زندہ ہے. یہ مسلمان کیرتن کر رہے سن سانجی والتا سی جیڑی گرو گرنتھ صاحب وچ ہے نا اس طرح سنگت سانجی والتا بنی ہوئی سی. ہندو گھرانے دا ایسا رواج بن گیا سی اپنا پہلا بچہ سنگھ سجاندے سن اپنی پہلی بچی نو سنگھ نال ویاندے سن. کدھرے کدھرے مسلمانوں چ بھی اس طرح ہو جاتا سی. 47 تو بعد سوچنی سنکیرن ہوندی گئی سروت ساڈی کٹ گئی وقتو بھی نیوا ہو گیا سوچنی بھی نیوی ہو گئی. کہن نو تے اسی کہندے رہے ساڈے ہریمندر صاحب دے 4 دروازے نے پر دل دے دروازے تے اسی بند کر دے گئے. اے دے لئی بند او دے لئی بند او نہیں کر سکدا او چور نہیں کر سکدا او فلانا فلانا نہیں کر سکدا. نکھی جیاں گل دتے ڈانٹ کے رکھ دیاں گئے. ایک بندے نو کوئی تکلیف ہے بیمار ہے کھڑا پرساد لینا چاہتا ہے ڈانٹ دیا. کئی تھان تے میں دیکھے سارا دن دربار صاحب وچ کھڑے ہو کے پرساد مل گیا کوئی گل ہی نہیں. روز روز سنکیرنتا ودی گئی ترک ودے گئے. تو ہویا کہ نویں سکھاں دا بننا تے ایک پاسے جڑے سکھ سن وہ بھی سکھ نہیں رہے پنڈاں دے پنڈ پتت ہو گئے کاٹے چ رہے بالکل کاٹے چ رہے. اس طرح دے دروازے دل دے بند کر کے اسی کاٹے چ رہے وعدے چ نہیں. کل ہی مینو سنگھ صاحب کہہ رہے سن سرو دھرم سمیلن کرا رہے ہیں احمدی. شاید تھانوں پتا ہوے احمدیاں نے 24 گھنٹے اپنا ٹیلی ویژن الگ پرام ٹیلی کاسٹ کیتا ہوا 24 گھنٹے انگلینڈ اپنے دھرم دے پرچار واسطے 24 ਘੰਟੇ ਚੱਲਦਾ। 2 ਦਿਨ ਮੈਨੂੰ ਦੇਖਣ ਦਾ ਮੌਕਾ ਮਿਲਿਆ। ਮੈਂ ਕਿਹਾ ਛੋਟੀ ਜਿਹੀ ਕੌਮ ਕਰੋੜਾਂ ਦਾ ਖਰਚ ਕਰ ਰਹੀ ਹੈ ਸਾਲ ਦਾ ਪ੍ਰਚਾਰ ਤੇ, ਲੋਕੀ ਦੇਖਣ ਅਸੀਂ ਕੀ ਕਰਦੇ, ਲੋਕਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਨੇ ਔਰ ਵਿਆਖਿਆ ਕਰਦੇ ਨੇ ਕੁਰਾਨ ਦੀ। ਇਹ ਪ੍ਰੋਗਰਾਮ ਉਹਨਾਂ ਦਾ 24 ਘੰਟੇ ਟੈਲੀਕਾਸਟ ਹੋ ਰਿਹਾ, ਦਿਖਾ ਰਿਹਾ। ਛੋਟੀਆਂ ਛੋਟੀਆਂ ਬਿਰਾਦਰੀਆਂ ਸਾਡੇ ਦੇਸ਼ ਦੇ ਸਰਵ ਧਰਮ ਸੰਮੇਲਨ ਕਰਦੀਆਂ ਨੇ, ਸਾਨੂੰ ਬੁਲਾਉਂਦੀਆਂ ਨੇ। ਸਿੰਘ ਸਾਹਿਬ ਨੂੰ ਬੁਲਾਇਆ ਸੀ, ਮੈਂ ਕਿਹਾ ਕੰਮ ਤੇ ਸਾਨੂੰ ਕਰਨਾ ਚਾਹੀਦਾ। ਸਰਵ ਧਰਮ ਸੰਮੇਲਨ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਹੋਇਆ ਕਿ ਸਾਰੇ ਹੀ ਬੈਠੇ ਨੇ, ਰਾਮਾਨੰਦ ਬੈਠਾ, ਪਰਮਾਨੰਦ ਬੈਠਾ, ਫਰੀਦ ਬੈਠਾ, ਕਬੀਰ ਬੈਠਾ, ਇਹਦੇ ਚ ਬ੍ਰਾਹਮਣ ਵੀ ਨੇ ਜਿਨ੍ਹਾਂ ਨੂੰ ਲੋਕੀ ਸ਼ੂਦਰ ਕਹਿੰਦੇ ਸਨ ਉਹ ਵੀ ਬੈਠੇ ਨੇ, ਜਿਨ੍ਹਾਂ ਨੂੰ ਲੋਕੀ ਮੁਸਲਮਾਨ ਕਹਿੰਦੇ ਸਨ ਉਹ ਵੀ ਬੈਠੇ ਨੇ, ਜਿਨ੍ਹਾਂ ਨੂੰ ਲੋਕੀ ਬਾਣੀਆਂ ਵੈਸ਼ ਕਹਿੰਦੇ ਸਨ, ਖੱਤਰੀ ਕਹਿੰਦੇ ਸਨ, ਉਹ ਵੀ ਬੈਠੇ ਨੇ। ਇਹ ਤੇ ਸਰਵ ਧਰਮ ਸੰਮੇਲਨ ਹੋਇਆ ਪਿਆ ਤੇ ਸਾਨੂੰ ਕਰਨਾ ਚਾਹੀਦਾ ਸੀ, ਸਾਰੀ ਦੁਨੀਆਂ ਨੂੰ ਦੱਸਣਾ ਚਾਹੀਦਾ ਵੀ ਤੁਸੀਂ ਸਰਵ ਧਰਮ ਸੰਮੇਲਨ ਕਰਦੇ ਹੋ, ਤੁਹਾਡੇ ਕੋਲ ਬੁਨਿਆਦ ਨਹੀਂ ਹੈ, ਰਾਮਾਇਣ ਵਿੱਚ ਅੱਲਾ ਦੀ ਧੁਨ ਨਹੀਂ ਹੈ। ਦੂਸਰੇ ਧਰਮਾਂ ਦੀ ਗੱਲ ਨਹੀਂ ਹੈ, ਆਪਣੇ ਧਰਮ ਵਿੱਚ ਮੁਕਤੀ ਹੈ, ਦੂਸਰੇ ਦੇ ਧਰਮ ਵਿੱਚ ਨਹੀਂ। ਇਸ ਤਰ੍ਹਾਂ ਦੇ ਵੀ ਬੋਲ ਲੈ, ਪਰ ਸਰਵ ਧਰਮ ਸੰਮੇਲਨ ਜੇ ਅਸੀਂ ਕਰੀਏ ਤੇ ਸਾਡੇ ਕੋਲ ਬੁਨਿਆਦ ਹੈ, ਬਹੁਤ ਵੱਡੀ ਬੇਸ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੇ ਕੋਲ ਤੇ ਬੁਨਿਆਦ ਹੈ। ਜਿਨ੍ਹਾਂ ਕੋਲ ਬੁਨਿਆਦ ਹੈ ਉਹਨਾਂ ਨੂੰ ਤਾਮੀਰ ਕਰਨਾ ਨਹੀਂ ਆਇਆ, ਤੇ ਜਿਨ੍ਹਾਂ ਕੋਲ ਬੁਨਿਆਦ ਤੇ ਕੋਈ ਨਹੀਂ, ਕੱਚੀ ਰੇਤ ਦੇ ਉੱਤੇ ਤਾਮੀਰ ਪਏ ਕਰਦੇ ਨੇ, ਚਲੋ ਫਿਰ ਵੀ ਹਿੰਮਤ ਹੈ, ਬੁਨਿਆਦ ਤੇ ਕੋਈ ਨਹੀਂ ਉਹਨਾਂ ਕੋਲ, ਬੇਸ ਤੇ ਕੋਈ ਨਹੀਂ। ਕਿਉਂਕਿ ਇਸਲਾਮ ਦੂਜਿਆਂ ਨੂੰ ਕਾਫਰ ਮੰਨਦਾ ਹੈ, ਇਹ ਮੁਸਲਮਾਨ ਆਉਂਦੇ ਸਰਵ ਧਰਮ ਸੰਮੇਲਨ ਕਰਨ ਲੱਗ ਪੈਣ, ਹੈਰਾਨਗੀ ਦੀ ਗੱਲ। ਇਹ ਨੁਕਤੇ ਮੈਂ ਇਸ ਵਾਸਤੇ ਤੁਹਾਡੇ ਸਾਹਮਣੇ ਰੱਖੇ ਨੇ, ਰੋਜ਼ ਰੋਜ਼ ਮਿਆਰ ਨੀਵਾਂ ਹੁੰਦਾ ਜਾ ਰਿਹਾ, ਨੀਵਾਂ ਵਕਤਵ ਵੀ ਨੀਵਾਂ ਹੁੰਦਾ ਜਾ ਰਿਹਾ। ਰਾਗ ਸੁਣਨ ਵਾਲੇ ਨਾ ਰਹਿ ਤਾਂ ਰਾਗੀਆਂ ਦਾ ਮਿਆਰ ਬਿਲਕੁਲ ਥੱਲੇ ਚਲਾ ਗਿਆ, ਬਿਲਕੁਲ ਥੱਲੇ ਚਲਾ ਗਿਆ, ਬਹੁਤ ਨੀਵਾਂ ਚਲਾ ਗਿਆ, 2 ਸੁਰਾਂ ਦਾ ਰਾਗ ਰਹਿ ਗਿਆ, ਕੁਛ ਵੀ ਨਹੀਂ। ਅਰਥ ਸ਼ਾਸਤਰ ਦਾ ਇੱਕ ਨਿਯਮ ਹੈ, ਕਹਿ ਕੇ ਮੈਂ ਅੱਗੇ ਚਲਾ, ਮਾਰਕੀਟ ਵਿੱਚ ਵਸਤੂ ਤੇ ਬਹੁਤ ਪਈ ਹੈ ਪਰ ਖਰੀਦਦਾਰ ਨਹੀਂ ਹੈ, ਪਹਿਲੇ ਤੇ ਉਹ ਸਸਤੀ ਹੋ ਜਾਏਗੀ, ਉਹਦੀ ਕੀਮਤ ਡਾਊਨ ਹੋ ਜਾਏਗੀ, ਤੇ ਖਰੀਦਦਾਰ ਫਿਰ ਵੀ ਨਾ ਆਏ, ਕੋਈ ਖਰੀਦਦਾਰੀ ਫਿਰ ਵੀ ਨਾ ਆਵੇ, ਉਹ ਵਸਤੂ ਆਊਟ ਆਫ ਮਾਰਕੀਟ ਹੋ ਜਾਏਗੀ, ਨਹੀਂ ਰਹੇਗੀ, ਉਹ ਮਾਰਕੀਟ ਵਿੱਚ ਨਹੀਂ ਰਹੇਗੀ, ਕਿਉਂ ਖਰੀਦਦਾਰੀ ਕੋਈ ਨਹੀਂ। ਪਹਿਲੇ ਕੀਮਤ ਗਿਰੇਗੀ ਔਰ ਕੀਮਤ ਗਿਰਨ ਦੇ ਬਾਵਜੂਦ ਵੀ ਖਰੀਦਦਾਰ ਨਾ ਆਏ, ਉਹ ਵਸਤੂ ਮਾਰਕੀਟ ਵਿੱਚ ਨਹੀਂ ਰਹੇਗੀ। ਵਸਤੂ ਥੋੜੀ ਹੈ, ਮੰਗ ਬੜੀ ਜ਼ਿਆਦਾ ਹੈ, ਮਹਿੰਗੀ ਹੋ ਜਾਏਗੀ, ਮਹਿੰਗੀ ਹੋ ਜਾਏਗੀ। ਲੋਕੀ ਮੂੰਹ ਮੰਗਾ ਮੁੱਲ ਦੇਣਗੇ, ਹੈ ਤੇ ਵਸਤੂ ਥੋੜੀ, ਵਸਤੂ ਬਹੁਤ ਜ਼ਿਆਦਾ ਹੈ, ਮੰਗ ਬੜੀ ਥੋੜੀ ਹੈ, ਕੀਮਤ ਗਿਰ ਜਾਏਗੀ, ਮੰਗ ਰਹੀ ਨਹੀਂ ਉਹ ਵਸਤੂ ਨਹੀਂ ਰਹੇਗੀ, ਰਾਗ ਖੋ ਗਏ ਸਿੱਖ ਜਗਤ ਵਿੱਚੋਂ। ਤਰ੍ਹਾਂ ਤਰ੍ਹਾਂ ਦੇ ਗ੍ਰੰਥਾਂ ਦਾ ਅਧਿਐਨ ਕਰਕੇ, ਸੰਸਕ੍ਰਿਤ ਪੜ੍ਹ ਕੇ, ਅਰਬੀ ਫਾਰਸੀ ਪੜ੍ਹ ਕੇ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਸਕ੍ਰਿਤ ਪੜ੍ਹਨ ਵਾਸਤੇ ਨਿਰਮਲੇ ਭੇਜੇ ਸਨ, ਬਨਾਰਸ ਪੜ੍ਹ ਕੇ ਆਓ, ਪਰਸ਼ੀਅਨ ਪੜ੍ਹੋ, ਅਰਬੀ ਪੜ੍ਹੋ, ਨਾਲ ਉਸਤਾਦ ਰੱਖੇ ਹੋਏ ਸਨ। ਮੇਰੇ ਸਿੱਖ ਨੂੰ ਆਲੇ ਦੁਆਲੇ ਦੀ ਸੂਝ ਤੇ ਸਮਝ ਹੋਣੀ ਚਾਹੀਦੀ, ਬੋਧ ਹੋਣਾ ਚਾਹੀਦਾ, ਫਿਰ ਉਹ ਜਗਤ ਵਿੱਚ ਵਿਚਰੇ। ਇਹਦੇ ਕੋਲ ਬੋਧ ਹੋਣਾ ਚਾਹੀਦਾ ਆਪਣੇ ਘਰ ਦਾ, ਇਹਦੇ ਕੋਲ ਬੋਧ ਹੋਣਾ ਚਾਹੀਦਾ ਦੂਜਿਆਂ ਦੇ ਘਰ ਦਾ, ਤਾਂ ਕਿ ਭੁੱਲ ਨਾ ਕਰੇ। ਗੱਲ ਸੀਮਤ ਹੋ ਗਈ, ਬਿਲਕੁਲ ਸਿਲਸਿਲਾ ਖੋ ਗਏ, ਮੈਂ ਔਰ ਬਿਲਕੁਲ ਥੱਲੇ ਚਲਾ ਗਿਆ, ਬਹੁਤ ਥੱਲੇ ਚਲਾ ਗਿਆ। असीम परमात्मा असीम धन गुरु ग्रंथ साहब जी महाराज असीम ए बाणी बिल्कुल सीमित हथां चली गई है। इतने सीमित हथां च बहुत जो अर्थ हो रहे ने अनर्थ हो रहे ने और जो मर्यादावां चलाईयां जा रही गुरबाणी के आसरे से यह मैं समझदा कौम नूं खेरू खेरू करन वास्ते वंडन वास्ते जिहड़ी कौम धार्मिक तौर से एक ना होवे वो तो कभी एक हो ही नहीं सकती, मुश्किल है। खैर एवें विचकार गल आ गई, मैं कह दिती है क्योंकि अज दा यह वाक भी आया है, वो जिहड़ा परिपूर्ण परमात्मा है असीम है, असीम है। किस ढंग का असीम है? चारे छंदां विच गल यही है, चार सलोक ने चार छंद ने, एक एक पंक्ति दे मैं सिर्फ अर्थ करके ही लंघदा जावां ते घंटा ते चाहिए, पर मैं कोशिश करना वक्त सिर समाप्ति होवे। आप लड़ीवार इन्हां पंक्तियां नूं जो है सरवण करो ते दास तुहाडे सामने जो है खुलासा करेगा। एक दफा प्यार नाल आखो सतनाम से।
जायत सारी महला पंजवा खर दूजा छंत एक ओंकार सतगुर प्रसाद।
इस छंद के उपर मंगला चरण भी है, एक ओंकार सतगुर प्रसाद। वो एक है पर एक की है? ओंकार है। ओंकार आद कथनी अनाद, वो परमात्मा की है? शब्द है। शब्द की है? प्रकाश है। पर वो शब्द की है? ओंकार है। ओंकार आद कथनी अनाद, ओंकार आद में जाना लिखे अर मेठे ताए न माना, ओंकार दी धुन ब्रह्मंड विच गूंज रही है। यही अनाहद नाद है, संगीतमयी है, रागमयी है, गीतमयी है। सुनाई क्यों नहीं देंदा? मन चुप करे तो सुनाई देवे, मन शांत होवे तो सुनाई देवे। सतगुर इतना जोर देंदे ने यही एक दुन है ओंकार। 108 उपनिषदा ने मेरे देखे अद्धे उपनिषदा दे ज्ञानी सहमत ने ध्वनि ओंकार है। जैन धर्म दे बानी स्वामी महावीर भी कहंदे ने ध्वनि ओंकार है जो व्यापक है। भगत कबीर भी कहंदे ने ओंकार आद में जाना लिखे रमेटे ताए नवाना, ये ओंकार दी धुन अनादि है, ये पहले तो पहले भी है, ये प्रभु दी आवाज है। वो एक की है? धुन है, आवाज है। केड़ी? ओंकार। ते ओंकार की है? प्रकाश है, चानना है। इस वास्ते परमात्मा दे ये दो नाम बयान किए जाते हैं, वो परमात्मा है, वो गुरु है, वो गुरु है, वो परमात्मा है। आत्म कहने चानन नूं परमात्मा, वो परम चानना है, और वो शब्द है, वो शब्द है, वो चानना है, वो चानना है, वो शब्द है। अलग न समझ लेना गुरु ते परमात्मा नूं। नानक सौदे सिमरत वेद पार ब्रह्म गुर नाही ते, पार ब्रह्म ते गुरु इक्को ही ने, अलग न समझ लेना। आद अंत एक है अवतारा, सोई गुरु समझो हमारा। जो अनादि है, अनंत है, व्यापक है, कलगीधर पातशाह कहंदे मेरा गुरु है। अपरंपर पार ब्रह्म परमेश्वर नानक गुरु मिलिया सोई जियो। वो एक है, वो एक की है? ओंकार है, शब्द है। पर ये शब्द की है? प्रकाश है, परमात्मा है। शब्द दे जप नाल प्रकाश होंदा है, प्रकाश तो शब्द होया। इस वास्ते दोवें ओत प्रोत ने, एक मेक ने। वो एक ओंकार है, वो सत है, सदीवी है, कायम दायम है, औंद वाला है। اور وہ گرو ہے، چانن دین والا ہے، گیان دین والا ہے. پرساد وہ دے سبھاؤ دے چھ دایا ہی دایا ہے، وہ تے پرساد ہے، وہ تے بخشش ہے، وہ تے رحمت ہے. یہ میرا پریاس نہیں، تیرا پرساد ہے. تو پرساد یہ تیری بخشش ہے، یہ تیری رحمت ہے، یہ تیری کرپا ہے. پرساد ایک اونکار ستگر پرساد چھوٹے روپ وچ منگلا چرن ہے. اگے سروں کو
سلوک اونچا اگمیا پار پراب کتھ نو نہ جائے اکتھ.
اونچا اگم اپار اتنا بلند ہے، اتنا بلند ہے ساڈی پہنچ تو پرے. پھر اگم جتھے تک ساڈی گمتا ہو ہی نہیں سکتی، اگم جتھے تک اسی تے نہیں پہنچ سکتے. اتنا اچا ہے اگم، ساڈی گمتا نہیں ہو سکتی، اسی نہیں جا سکتے. لکھ بھی کوشش کریے گمتا نہیں ہوے گی. اس واسطے پرماتما بارے جد بھی اسی گل کران گے خودی سیما ہوے گی. وہ تے اسیم ہے، تے اسیم تب گمتا ہی کوئی نہیں. اگم لفظ برداشت کر لینا. اگر اوتاری پرشاں نے بھی کچھ آکھیا ہے تو سدگرو کہندے نے اوتار نہ پاوے انت، پرمیشر پار برہم بے انت. انہوں نے بھی سیما چی گل آکھی، اشارے کیتے نے بھی چلو ہے او اگم، گمتا نہیں ہو سکتی، پہنچ نہیں ہو سکتی. کیوں؟ بلند بڑا ہے، اچا بڑا ہے، پسریا ہویا بڑا ہے، ویاپک ہے، سب تھان تے سب جگہ تے بھاو اس پربھو تک گمتا نہیں ہو سکتی. اگم ہے، بہت اچا ہے. پھر کہن نہ جائے اکتھ، یہ زبان اس نو پورن طور تے بیان بھی نہیں کر سکتی، سب ادھوریاں کتھنیاں نے. پر لوڑ تے ہے، کتھا دی لوڑ ہے تاکہ اس اوستھا نو پراپت کر لیے جڑی اکتھ ہے. کتھا تو پرے، کتھنی بدنی کہن کہاون، سمجھ پری تو بسریو گاون. کتھا کرنی ہے، کتھا سننی ہے تاکہ اس اوستھا نو پراپت کریے جو اکتھ ہے. نہیں کتھن کیتی جا سکتی، نہیں بیان کیتی جا سکتی. دور کیوں جاؤ؟ اس طرح دی سوج بوجھ کئی دفعہ بڑی باریک بین بدھی رکھن والے پاوے دھرم دی گہری سادھنا نہ کیتی ہوئے تاں بھی انہاں نوں مل جاندی ہے. جیسے غالب کہندا ہے، میرے ٹوٹے ہوئے پائے طلب کا مجھ پہ ایسا ہے پائے طلب. کھوجن دی اچھا، او دے پیر ٹوٹ گئے نے، کہندا چنگا ہویا. رامانند بھی کہہ رہے نے، کت جائیے رے گھر لاگو رنگ، کیویں لگ گیا میرا چتنا چلت من بھائیو پنگ، من پنگلا ہو گیا، لتاں ٹوٹ گئی ہیں. پجے کس طرح، پیر ہی ٹوٹ گئے. سوامی رامانند اپنے ڈھنگ نال بیان کر رہے ہیں، یہ انہاں دا انبھو ہے، اوستھا ہے. غالب دی یہ اوستھا نہیں ہے، سمجھ ہے. رامانند دی اوستھا ہے تے سمجھ ہے، کہہ رہے ہیں. غالب دی اے اوستھا تے نہیں ہے پر سمجھ ہے. اوستھا نہ بھی ہوئے تے سمجھ آ جاندی ہے. یہ دیتے بھی میں ایک پختہ ادارن دے دیا. اوستھا نہ بھی ہوئے تے سمجھ مل جاندی ہے. ایک سمسیا رکھی سی اورنگزیب نے ودوانہ دے سامنے، بماند گر شبے ماند شبے دی گر نمے ماند. یہ تو آپ کو پتا ہے مغل شہنشاہ ساری فارسی بول دے سن، समस्या ए रखी बमानद गर सबे मानद सबे दी गर नमे मानद। अगर ए है तो सिर्फ इको ही रात, दूजी रात नहीं है, नहीं है, नहीं है। ऐसा की है फिर, ऐसा की है जो सिर्फ इको ही रात है। इदिच बड़े बड़े आलम फाजला ने बड़े बड़े सोने सोने ख्याल, बड़े बड़े सोने मुजस्मे बना के पेश की थे। पर इना विद्वाना दिच पड़दे दिच बैठी सी औरंगजेब की लड़की जेबुल नसाब। उन्हें आख्या अब्बा हजूर मेरा भी अनुभव है, हजाबे नौ अरूसा बरद रेशो हर नमे मानद बमानद गर शबे मानद शबे दी गर नमे मानद हलाले ईद चूं रुखसार आ दिल बर नमे मानद बमानद गर शबे मानद शबे दी गर नमे मानद। आपे तो बार हो गया औरंग से, क्रोध नु काबू नहीं कर सके। सिपाहियां नु हुक्म कीता इनु पकड़ो और उन्हें जेल दी तंग तारीख कोठड़ी च पा दो, भावे मेरा खून है कि तड़प तड़प के मरनी चाहिए। इन्हें मैनू कलंक लवा दिता है। उन्हें जो कहे हलाले ईद चो रुखसार आ दिल बरन मेमा, ईद दा चन जिस दिन पहले दिन निकलता है। हलाले ईद चो रुखसार आ दिल बरन में मानद बमानद गर शबे मानद शबे दी गर नमे। अगर ए ईद दा चंद मेरे दिलबर दे मुखड़े जैसा है तो है सिर्फ एक रात, दूजी रात नहीं, दूजे रात नहीं। हजाबे नौ अरूसा बरद रेशो हर नमे मानद बमानद गर शबे मानद शबे दी गर नमे मानद। सुहागवती स्त्री दा पड़दा है पति कोल पर सिफर एक रात, हजाबे नौ हजाब कहने पढ़ दे, हजाबे नौ अरूसा बरद रेशो हर नमे मानद बमानद गर शबे मानद शबे दी गर नमे मानद। चालीस साल दी जेबुल नसा हो गई सी व्याह ते, औरंगजेब ने किया नहीं सी और करना भी नहीं सी उसने। किधरे जवाई मेरे कुल तखत ना खोल कराते मार दिते सन उसने, प्यो नू जेल च पाया सी। जब जेल दे च पाया और सिर्फ जेल दे च नहीं पाया, इतिहासकार ते इत्थे तक लिख दे सजाए मौत सुना दिती सी। प्यो मिलन वास्ते गया जेल दे च ते आखे मैं तेनों सजाए मौत देनी है। जेबुल नसा बोली अब्बा हजूर जिन्हां नूं मौत दिती जांदी है उन्हां कोल आखरी ख्वाहिश भी पुछ ली जांदी है, ते कम से कम मेरे कोलों भी पुछ लो, सजाए मौत देनी है। हां तेरी की ख्वाहिश है, तुसी दस सत्रह दे मैनू लिख के दियो किसे मुफलिस दी तस्वीर, किसे मुफलिस दी रूपरेखा, किसे गरीब दी रूपरेखा। मैं उसनु पढ़ के शांत हो जावांगी, मौत कबूल कर लावांगी। किसे मुफलिस दा खाका खिंचो, बस मैं वो थोड़ी लिखत नु पढ़ना है। मैं थोड़े विचारां विचों किसे मुफलिस दी किसे गरीब दी तस्वीर देखनी है। औरंगजेब ने लिखिया, तीजे दिन लिख के दिता। अधी रात का वक्त है, बारिश हो रही है, झोंपड़ी टूटी हुई है, अर्ध नगन मुफलिस जिदे तंद ते अद्धे ही कपड़े ने, सारा तन भी ढकया होया नहीं, झुग्गी विचों बरखा दियां बूंदा ओदे तन ते पैंदियां ने, ਤੇ ਤਨ ਦੀ ਗਰਮੀ ਉਹਨਾਂ ਬੂੰਦਾਂ ਨੂੰ ਸੁਕਾਉਂਦੀ ਹੈ। ਇਸ ਕੋਲ ਵਰਖਾ ਤੋਂ ਆਪਣਾ ਤਨ ਬਚਾਉਣ ਵਾਸਤੇ ਸਿਰਫ ਸਰੀਰ ਦੀ ਗਰਮੀ ਹੈ, ਔਰ ਕੁਛ ਵੀ ਨਹੀਂ ਹੈ। ਲੇਕਿਨ ਵਰਖਾ ਦੀ ਬੂੰਦਾਂ ਨੇ ਸਹਿਜੇ ਸਹਿਜੇ ਇਹ ਗਰਮੀ ਘਟਾਈ, ਉਸ ਮੁਫਲਿਸ ਨੂੰ ਠੰਡਾ ਕਰ ਦਿੱਤਾ, ਠੰਡਾ ਹੋ ਗਿਆ, ਮਰ ਗਿਆ। ਇਹ ਨਕਸ਼ਾ ਖਿੱਚਿਆ, ਉਹ ਬੂੰਦਾਂ ਉਸਦੇ ਜਿਸਮ ਤੇ ਪੈਂਦੀਆਂ ਰਹੀਆਂ। ਜਿਸਮ ਦੀ ਗਰਮੀ ਬੂੰਦਾਂ ਨੂੰ ਸੁਕਾਉਂਦਿਆਂ ਸੁਕਾਉਂਦਿਆਂ ਖਤਮ ਹੋ ਗਈ, ਠੰਡਾ ਹੋ ਗਿਆ ਵਿਚਾਰਾ, ਇਤਨਾ ਮੁਫਲਿਸ। ਇਹ ਲਿਖਤ, ਇਹ ਪਰਚਾ ਜਿਉਂ ਆਪਣੀ ਬੱਚੀ ਨੂੰ ਦਿੱਤਿਆ ਤੇ ਪਤਾ ਜ਼ੈਬੁਲ ਨਸਾ ਨੇ ਕੀ ਆਖਿਆ, ਅੱਬਾ ਹਜ਼ੂਰ ਮੈਨੂੰ ਤੁਸੀਂ ਇੱਕ ਮਹਾਨ ਮੁਫਲਿਸ ਦੀ ਸੰਤਾਨ ਲੱਗਦੇ ਹੋ, ਔਰ ਤੁਸੀਂ ਬਹੁਤ ਵੱਡੇ ਮੁਫਲਿਸ। ਮੈਂ ਬਾਦਸ਼ਾਹ ਦੀ ਸੰਤਾਨ ਹਾਂ, ਸ਼ਹਿਨਸ਼ਾਹ ਸ਼ਾਹੇ ਜਹਾਂ ਦੀ ਸੰਤਾਨ, ਔਰ ਮੈਂ ਖੁਦ ਬਾਦਸ਼ਾਹ। ਪਰ ਇਹ ਮੁਫਲਿਸ ਦਾ ਖਾਕਾ ਕਿਸ ਤਰ੍ਹਾਂ ਖਿੱਚਿਆ ਹੈ, ਇਹ ਮੇਰਾ ਅਨੁਭਵ ਹੈ। ਤੇ ਸੁਹਾਗਣ ਦਾ ਮੇਰਾ ਅਨੁਭਵ ਸੀ, ਮੈਂ ਬਿਆਨ ਕੀਤਾ ਸੀ, ਉਹ ਤਾਂ ਮੇਰਾ ਅਨੁਭਵ ਸੀ। ਬਿਨਾਂ ਮੁਫਲਿਸ ਹੋਇਆ ਤੁਹਾਡੇ ਕੋਲ ਮੁਫਲਸੀ ਦਾ ਅਨੁਭਵ ਹੋ ਸਕਦਾ ਹੈ, ਬਿਨਾਂ ਸੁਹਾਗਣ ਹੋਇਆ ਵੀ ਮੇਰੇ ਕੋਲ ਸੁਹਾਗਣ ਦਾ ਅਨੁਭਵ ਹੋ ਸਕਦਾ ਹੈ। ਸਜ਼ਾਏ ਮੌਤ ਮਾਫ ਕਰ ਦਿੱਤੀ ਸੀ, ਭਾਵੇਂ ਪਹਿਰਾ ਬੜਾ ਸਖ਼ਤ ਲਾ ਦਿੱਤਾ ਸੀ ਇਸਦੇ ਮਹਿਲਾਂ ਤੇ, ਲੇਕਿਨ ਸਜ਼ਾਏ ਮੌਤ ਮਾਫ ਕਰ ਦਿੱਤੀ ਸੀ। ਇੱਕ ਖਿਆਲ ਮਿਲਿਆ ਇਸ ਤੋਂ, ਸਮਝ ਕਈ ਦਫ਼ਾ ਅਨੁਭਵ ਦੇ ਨੇੜੇ ਚਲੀ ਜਾਂਦੀ ਹੈ। ਸਵਾਮੀ ਰਾਮਾਨੰਦ ਕੋਲ ਸਮਝ ਵੀ ਹੈ ਤੇ ਅਨੁਭਵ ਵੀ ਹੈ। ਗਾਲਿਬ ਕੋਲ ਸਮਝ ਹੈ, ਉਹ ਕਹਿੰਦਾ ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ, ਮੇਰੇ ਟੁੱਟੇ ਹੋਏ ਪੈਰਾਂ ਦਾ ਮੇਰੇ ਤੇ ਬੜਾ ਅਹਿਸਾਨ ਹੈ। ਰਾਮਾਨੰਦ ਵੀ ਇਹੀ ਕਹਿੰਦੇ, ਮੇਰੇ ਪੈਰ ਟੁੱਟ ਗਏ, ਚੰਗਾ ਹੋ ਗਿਆ, ਮੇਰਾ ਚਿੱਤ ਨਾ ਚਲਕ, ਕਿਉਂ ਮਨ ਭਾਇਓ ਭੰਗ, ਮਨ ਪਿੰਗਲਾ ਹੋ ਗਿਆ, ਪੈਰ ਹੀ ਟੁੱਟ ਗਏ। ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ, ਤੁਮਾਰੇ ਦਰ ਸੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ, ਖੁਦਾ ਮੈਂ ਤੇਰੇ ਬੂਹੇ ਜੋਗਾ ਹੋ ਗਏ, ਕਿਧਰੇ ਜਾਣ ਜੋਗਾ ਰਿਹਾ ਹੀ ਨਹੀਂ, ਪੈਰ ਹੀ ਟੁੱਟ ਗਏ, ਪੈਰ ਹੀ ਕੋਈ। ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ, ਤੁਮਹਾਰੇ ਦਰ ਸੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ, ਮੁਹੱਬਤ ਅਸਲ ਮੇਂ ਮਖਮੂਰ ਵੋ ਰਾਜ਼ੇ ਹਕੀਕਤ ਹੈ, ਸਮਝ ਮੇਂ ਆ ਗਿਆ ਹੈ ਫਿਰ ਵੀ ਸਮਝ ਆਇਆ ਨਹੀਂ ਜਾਤਾ। ਏ ਖੁਦਾ, ਪਿਆਰ ਸਮਝ ਦੇ ਕੇ ਆ ਗਏ ਮੈਂ, ਪਰ ਬਿਆਨ ਕਿਸ ਤਰ੍ਹਾਂ ਕਰਾਂ, ਜ਼ਬਾਨ ਹੀ ਕੋਈ ਨਹੀਂ, ਜ਼ਬਾਨ ਹੀ ਕੋਈ ਨਹੀਂ। ਤੇਰੇ ਦਰ ਤੋਂ ਉੱਠ ਕੇ ਮੈਂ ਚਲਾ ਜਾਵਾਂ, ਪੈਰ ਹੀ ਕੋਈ ਨਹੀਂ, ਪੈਰ ਹੀ ਟੁੱਟ ਗਏ ਨੇ। ਕਤ ਜਾਈਏ ਰੇ, ਕਿੱਥੇ ਮੈਂ ਜਾਵਾਂ ਸਵਾਮੀ ਰਾਮਾਨੰਦ, ਕਤ ਜਾਈਏ ਰੇ, ਘਰ ਲਾਗੋ ਰੰਗ, ਘਰ ਦੇ ਚ ਹੀ ਰੰਗ ਲੱਗਦੇ, ਮੇਰਾ ਚਿੱਤ ਨਾ ਚਲਤ, ਹੁਣ ਭਟਕਣਾ ਮਿਟ ਗਈ, ਕਿਉਂ ਮਨ ਭਾਇਓ ਭੰਗ, ਪਿੰਗਲਾ ਹੋ ਗਿਆ, ਮਨ ਦੀ ਭਟਕਣਾ ਮਿਟ ਗਈ, ਪਿੰਗਲਾ ਹੋ ਗਿਆ, ਇਹਦੀ ਤੇ ਲੱਤਾਂ ਹੀ ਟੁੱਟ ਗਈਆਂ। ਹੂ ਬਹੂ ਇਹੀ ਗੱਲ ਕਰ ਰਿਹਾ ਵਾਲ ਰਾਮਾਨੰਦ ਦੇ ਪੱਧਰ ਦੇ। ਪਰ ਮੈਂ ਫਿਰ ਅਰਜ਼ ਕਰਾਂ, ਰਾਮਾਨੰਦ ਕੋਲ ਸਮਝ ਹੈ, ਰਾਮਾਨੰਦ ਕੋਲ ਅਵਸਥਾ ਹੈ, ਗਾਲਬ ਕੋਲ ਅਵਸਥਾ ਨਹੀਂ ਹੈ, ਸਮਝ ਹੈ, ਇਹਦੀ ਸਮਝ ਪਹੁੰਚ ਗਈ ਉੱਥੇ ਤੱਕ। ਕਈ ਦਫ਼ਾ ਅਨੁਭਵ ਨਾ ਵੀ ਹੋਵੇ ਤੇ ਸਮਝ ਪਹੁੰਚ ਜਾਂਦੀ ਹੈ, ਔਰ ਕਈਆਂ ਨੂੰ ਇਹ ਫਿਰ ਮੁਗਲਤਾ ਹੋ ਸਕਦਾ ਹੈ, ਇਸ ਦਾ ਅਨੁਭਵ ਹੋਵੇਗਾ, ਅਨੁਭਵ ਨਹੀਂ ਹੁੰਦੀ, ਸਮਝ ਹੁੰਦੀ, ਸਮਝ ਪਹੁੰਚ ਗਈ ਹੈ ਅਨੁਭਵ ਤੱਕ। ਸਮਝ ਨੇ ਅਨੁਭਵ ਦਾ ਦਰਵਾਜ਼ਾ ਛੂ ਲਿਆ, ਸਮਝ ਨੇ ਅਨੁਭਵ ਦੇ ਦੁਆਰ ਤੇ ਦਸਤਕ ਦਿੱਤੀ ਹੈ, ਅਨੁਭਵ ਦਾ ਦਰਵਾਜ਼ਾ ਤੇ ਨਹੀਂ ਖੁੱਲਿਆ। ਇਹਨੇ ਅਨੁਭਵ ਵਿੱਚ ਪ੍ਰਵੇਸ਼ ਵੀ ਨਹੀਂ ਕੀਤਾ, ਪਰ ਦੁਆਰ ਤੇ ਦਸਤਕ ਦਿੱਤੀ ਹੈ। ਕਈਆਂ ਦੀ ਸਮਝ ਅਨੁਭਵ ਤੱਕ ਪਹੁੰਚਦੀ ਹੈ, ਅਨੁਭਵ ਨਹੀਂ ਆਉਂਦਾ। ਅਨੁਭਵ ਤੱਕ ਪਹੁੰਚੀ ਆਉਂਦੀ ਹੈ, ਅਨੁਭਵ ਵਿੱਚ ਪ੍ਰਵੇਸ਼ ਨਹੀਂ ਆਉਂਦਾ। ਮੈਨੂੰ ਇਹ ਬਿਆਨ ਕਰਨ ਵਿੱਚ ਕੋਈ ਸੰਕੋਚ ਨਹੀਂ, ਗਾਲਬ ਦੀ ਇਹ ਸਮਝ ਹੈ, ਅਨੁਭਵ ਨਹੀਂ ਹੈ ਉਹਦੇ ਕੋਲ। ਕੁਛ ਐਸੇ ਕਾਰਨ ਨੇ ਜਿਨ੍ਹਾਂ ਨੂੰ ਦੇਖ ਕੇ ਕਹਿਣਾ ਪੈਂਦਾ ਇਸਦੇ ਕੋਲ ਅਨੁਭਵ ਨਹੀਂ ਸੀ, ਪਰ ਸਮਝ ਤੇ ਹੈ। ਸਮਝ ਇੱਕ ਬ੍ਰਹਮ ਗਿਆਨੀ ਦੀ ਹੈ, ਤੇ ਬ੍ਰਹਮ ਗਿਆਨੀ ਵਿਤਕਰਿਆਂ ਤੋਂ ਵੀ ਉੱਚਾ ਹੋ ਜਾਂਦਾ ਹੈ, ਇਹ ਵਿਤਕਰਿਆਂ ਤੋਂ ਵੀ ਉੱਚਾ ਹੋ ਗਿਆ ਸੀ। ਕਹਿੰਦਾ ਵਫਾਦਾਰੀ ਬਸ਼ਰ ਤੇ ਅਸਤਵਾਰੀ ਅਸਲ ਈਮਾਨ ਹੈ। ਜੇ ਮੇਰੇ ਕੋਲ ਪੁੱਛੋ ਧਰਮ ਕੀ ਹੈ, ਦ੍ਰਿੜ ਵਿਸ਼ਵਾਸ ਜੋ ਸ਼ਰਧਾ ਬਣ ਜਾਏ, ਬਸ ਇਹੀ ਧਰਮ ਹੈ, ਹੋਰ ਕੋਈ ਧਰਮ ਨਹੀਂ। ਵਫਾਦਾਰੀ ਬਸ਼ਰ ਤੇ ਅਸਤਵਾਰੀ, ਅਸਤਵਾਰੀ ਕਹਿੰਦੇ ਨੇ ਪੱਕੀ ਦ੍ਰਿੜਤਾ। ਐਸੀ ਵਫਾ, ਐਸਾ ਭਰੋਸਾ ਕਿ ਦ੍ਰਿੜ ਹੋ ਜਾਏ, ਇਧਰ ਉਧਰ ਹੋ ਗਈ ਨਾ। ਵਫਾਦਾਰੀ ਬਸ਼ਰ ਤੇ ਅਸਤਵਾਰੀ ਅਸਲ ਈਮਾ ਹੈ। ਮਰੇ ਬੁਤਖਾਨਾ ਮੇ ਬ੍ਰਾਹਮਣ ਜਾਗਾੜੋ ਕਾਬਾ ਮੇ, ਇਹ ਪੁਜਾਰੀ ਜਿਹਦੀ ਮੂਰਤਾਂ ਦੇ ਉੱਤੇ, ਮੂਰਤ ਦੇ ਉੱਤੇ ਦ੍ਰਿੜ ਵਿਸ਼ਵਾਸ ਸੀ ਤੇ ਸ਼ਰਧਾ ਸੀ, ਸ਼ਰਧਾ ਨਾਲ ਪੂਜਾ ਕਰਦਾ ਰਿਹਾ ਔਰ ਉਸੇ ਚ ਲੀਨ ਹੋਇਆ। ਕਹਿੰਦਾ ਅਗਰ ਇਸਦੀ ਇਹ ਦ੍ਰਿੜਤਾ ਸ਼ਰਧਾ ਬਣ ਗਈ ਹੈ, ਅਕੀਦਤ ਬਣ ਗਈ ਹੈ, ਅਗਰ ਇਹ ਕਦੀ ਮਰੇ ਤੇ ਇਹਦੀ ਕਬਰ ਮੁਹੰਮਦ ਸਾਹਿਬ ਦੇ ਨਾਲ ਬਣਾਓ, ਗਾਲਿਬ ਕਾਬੇ ਚ ਬਣਾਓ, ਪੂਜੋ ਇਸ, ਸਜਦੇ ਕਰੋ। ਕਿਉਂ? ਇਹਦੇ ਕੋਲ ਪੱਕੀ ਸ਼ਰਧਾ। ਹੁਣ ਇਸਲਾਮ ਤੇ ਬੁੱਧ ਪ੍ਰਸਤ ਹੈ ਨੇ, ਲੇਕਿਨ ਇਹ ਵੀ ਇੱਕ ਢੰਗ ਹੈ ਪਰਮਾਤਮਾ ਤੱਕ ਪਹੁੰਚਣ ਦਾ। ਗਾਲਿਬ ਕਹਿੰਦਾ ਮੈਨੂੰ ਕਬੂਲ ਹੈ, ਮੁਸਲਮਾਨ ਹੈ, ਪੱਕਾ ਮੁਸਲਮਾਨ ਹੈ। ਵਫਾਦਾਰੀ ਬਸ਼ਰ ਤੇ ਅਸਤਵਾਰੀ ਅਸਲ ਈਮਾ ਹੈ। ਮਰੇ ਬੁਤਖਾਨਾ ਮੇ ਬ੍ਰਾਹਮਣ ਜਾਗਾੜੋ ਕਾਬਾ ਮੇ, ਮਰ ਗਿਆ ਪੂਜਾ ਕਰਦਿਆਂ ਕਰਦਿਆਂ ਮੰਦਰ ਵਿੱਚ, ਦ੍ਰਿੜ ਵਿਸ਼ਵਾਸ ਵਿੱਚ, ਪੂਰੀ ਅਕੀਦਤ ਨਾਲ, ਪੂਰੀ ਸ਼ਰਧਾ ਵਿੱਚ, ਕਿ ਇਤਨਾ ਪੂਜ ਨਹੀਂ ਕਹਿ ਇਹਦੀ ਕਬਰ ਮੱਕੇ ਮਦੀਨੇ ਬਣਾਓ ਔਰ ਪੂਜੋ। ਠੀਕ ਹੈ, ਉਸ ਵਕਤ ਬਹਾਦਰ ਸ਼ਾਹ ਜ਼ਫਰ ਸਨ, ਬਾਦਸ਼ਾਹ ਬਰਦਾਸ਼ਤ ਕਰ ਗਏ, ਕਿਸੇ ਹੋਰ ਦੀ ਹਕੂਮਤ ਆਉਂਦੀ ਨਾ, ਇਹ ਬੋਲ ਗਾਲਬ ਦੇ ਬਰਦਾਸ਼ਤ ਨਹੀਂ ਹੋਣੇ ਸਨ, ਸ਼ਾਇਦ ਸੇਰੀ ਕਲਮ ਹੋ ਜਾਂਦਾ। ਲੇਕਿਨ ਬਹਾਦਰ ਸ਼ਾਹ ਜ਼ਰਾ ਸੂਝਵਾਨ ਸੀ, ਬਹਾਦਰ ਸ਼ਾਹ ਥੋੜਾ ਜਿਹਾ ਸਮਦ੍ਰਿਸ਼ਟ ਸੀ, ਬਹਾਦਰ ਸ਼ਾਹ ਥੋੜੀ ਜਿਹੀ ਬੰਦਗੀ ਕਰਨ ਵਾਲਾ ਪੁਰਸ਼ ਸੀ। ਉਹਨੇ ਬਰਦਾਸ਼ਤ ਕੀਤਾ, ਕੋਈ ਗੱਲ ਨਹੀਂ, ਇਹ ਜੋ ਕੁਛ ਕਹਿ ਰਿਹਾ ਇਸਦਾ ਅਨੁਭਵ ਹੈ। ਤੇ ਮੈਂ ਫਿਰ ਅਰਜ਼ ਕਰਾਂ, ਇਹ ਗਾਲਬ ਦੀ ਸਮਝ ਹੈ, ਅਨੁਭਵ ਨਹੀਂ ਹੈ। ਸਵਾਮੀ ਰਾਮਾਨੰਦ ਦਾ ਅਨੁਭਵ ਵੀ ਹੈ, ਸਮਝ ਵੀ ਹੈ। ਭਗਤ ਦੀ ਸਮਝ ਵੀ ਆਉਂਦੀ ਹੈ, ਅਨੁਭਵ ਵੀ ਆਉਂਦਾ ਹੈ। ਲੇਕਿਨ ਇੱਕ ਦਾਰਸ਼ਨਿਕ ਫਿਲਾਸਫਰ ਚਿੰਤਕ ਚੋਟੀ ਦਾ, ਹੋ ਸਕਦਾ ਹੈ ਉਹਦੀ ਸਮਝ ਅਨੁਭਵ ਦੇ ਦਰਵਾਜ਼ੇ ਨਾਲ ਟਕਰਾ ਜਾਏ, ਜਾ ਕੇ ਦੁਆਰ ਤੇ ਦਸਤਕ ਵੀ ਦੇ ਦੇ, ਪਰ ਅਨੁਭਵ ਵਿੱਚ ਉਸਦਾ ਪ੍ਰਵੇਸ਼ ਨਹੀਂ ਹੋਵੇਗਾ। ਪ੍ਰਵੇਸ਼ ਨਹੀਂ ਹੈ, ਸਮਝ ਹੈ। ਇਸ ਤੋਂ ਹੋਰ ਚੰਗੇ ਸ਼ਬਦ ਤੇ ਮੈਨੂੰ ਕੋਈ ਲੱਭਦੇ ਨਹੀਂ ਪਏ। ਸਮਝ ਪਹੁੰਚ ਜਾਂਦੀ ਹੈ ਅਨੁਭਵ ਤੱਕ, ਅਨੁਭਵ ਦੀ ਸੀਮਾ ਤੱਕ। ਸਮਝ ਅਨੁਭਵ ਤੇ ਨਹੀਂ ਪ੍ਰਾਪਤ ਕਰਦੀ, ਅਨੁਭਵ ਮਿਲਦਾ ਹੀ ਉਦੋਂ ਹੈ ਜਦ ਮਨੁੱਖ ਸਮਝ ਤੋਂ ਅੱਗੇ ਲੰਘ ਜਾਏ। ਰਾਮਾਨੰਦ ਅੱਗੇ ਲੰਘ ਗਿਆ, ਉਹਦੇ ਕੋਲ ਅਨੁਭਵ ਵੀ ਹੈ, ਉਹਦੇ ਕੋਲ ਸਮਝ ਵੀ ਹੈ। ਚੋਟੀ ਦਾ ਸਮਝਦਾਰ ਮਨੁੱਖ, ਉਹ ਇਤਨੀ ਹਿੰਮਤ ਕਈ ਦਫ਼ਾ ਨਹੀਂ ਜੁਟਾਉਂਦਾ ਕਿ ਹੁਣ ਮੈਂ ਸਮਝ ਤੋਂ ਅੱਗੇ ਚਲਾ ਜਾਵਾਂ। ਮਾਣ ਸਨਮਾਨ ਤੇ ਸਮਝ ਕਰਕੇ ਬਣਿਆ ਹੋਇਆ, ਤਾਣ ਮਾਣ ਤੇ ਸਾਰਾ ਸਮਝ ਕਰਕੇ ਬਣਿਆ ਹੋਇਆ, ਪੂਜਾ ਪ੍ਰਤਿਸ਼ਠਾ ਤੇ ਸਾਰੀ ਸਮਝ ਕਰਕੇ ਬਣੀ ਹੋਈ। ਹੁਣ ਇਸ ਤੋਂ ਮੈਂ ਅੱਗੇ ਲੰਘਾ, ਧਰਮ ਦੀ ਦੁਨੀਆ ਸਮਝ ਤੋਂ ਅੱਗੇ ਦੀ ਦੁਨੀਆ। ਨਿਕਲ ਜਾ ਅਕਲ ਸੇ ਆਗੇ ਕਿ ਯੇ ਨੂਰ ਚਿਰਾਗੇ ਰਾਹ ਹੈ ਮੰਜ਼ਿਲ ਨਹੀਂ ਹੈ, ਸੁਧ ਮੇਂ ਨਾ ਸੁਧ ਰਹੀ ਮਤ ਮੇਂ ਨਾ ਮਤ। ਕਬੀਰ ਕਹਿੰਦੇ ਸੁਧ ਬੁੱਧ ਕਰਤੇ ਹਰ ਲਈ ਮੇਰੀ, ਉਹਦੇ ਪਰਮਾਤਮਾ ਨੇ ਚੁਰਾ ਲਈ ਮੇਰੀ ਸੁਧ ਬੁੱਧ, ਮੇਰੀ ਅਕਲ। ਭਾਵ ਅਕਲ ਤੋਂ ਮੈਂ ਅੱਗੇ ਆ ਗਿਆ, ਸਮਝ ਤੋਂ ਮੈਂ ਹੁਣ ਅੱਗੇ ਆ ਗਿਆ, ਤੇ ਜਿਹੜਾ ਸਮਝ ਤੋਂ ਅੱਗੇ ਆ ਗਿਆ ਤੇ ਸਮਝ ਨਾਲ ਉਸਨੂੰ ਸਮਝਣ ਦੀ ਕੋਸ਼ਿਸ਼ ਕਰੇਗਾ ਕਿਵੇਂ ਕਰੇਗਾ। ਪਹਿਲਾਂ ਬਸ ਫਿਰ ਇਹ ਦੌਰਾਨ ਲੱਗਾ, ਇਹਨੂੰ ਚੇਤੇ ਰੱਖਣਾ। ਜੋ ਸਮਝ ਤੋਂ ਅੱਗੇ ਚਲਾ ਗਿਆ, ਕੋਈ ਸਮਝ ਨਾਲ ਉਸਨੂੰ ਸਮਝਣ ਦੀ ਕੋਸ਼ਿਸ਼ ਕਰੇਗਾ ਕਿਵੇਂ ਕਰ ਸਕਦਾ, ਕਿਵੇਂ ਕਰੇਗਾ। ਇਹ ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿਹਨੂੰ, ਜਿਹੜਾ ਸਮਝ ਤੋਂ ਅੱਗੇ ਚਲਾ ਗਿਆ। ਕਿਵੇਂ ਸਮਝੇਗਾ, ਮੈਂ ਫਿਰ ਅਰਜ਼ ਕਰਾਂ, ਇਸ ਅਵਸਥਾ ਨੂੰ ਵੀ ਬਿਆਨ ਕਰਨ ਵਾਸਤੇ ਹੋਰ ਅੱਖਰ ਨਹੀਂ ਲੱਭ ਰਹੇ ਮੈਨੂੰ। ਸਮਝਦਾਰ ਮਨੁੱਖ ਜਿਤਨੇ ਚਿਰ ਤੱਕ ਸਮਝ ਤੋਂ ਅੱਗੇ ਨਹੀਂ ਜਾਂਦਾ, ਹਿੰਮਤ ਨਹੀਂ ਕਰਦਾ, ਔਰ ਕਰਨਾ ਔਖਾ ਵੀ ਹੋ ਜਾਂਦਾ, ਕਿਉਂਕਿ ਸਮਝ ਕਰਕੇ ਉਹਦਾ ਮਾਣ ਸਨਮਾਨ ਹੈ, ਸਮਝ ਕਰਕੇ ਉਹ ਸਿਆਣਾ ਕਹਿਲਾਉਂਦਾ ਹੈ, ਸਮਝ ਕਰਕੇ ਉਹ ਦਾਰਸ਼ਨਿਕ ਫਿਲਾਸਫਰ ਚਿੰਤਕ ਹੈ, ਸਮਝ ਕਰਕੇ ਉਸਦੀ ਪੂਜਾ ਪ੍ਰਤਿਸ਼ਠਾ ਹੈ। ਤੇ ਸਮਝ ਤੋਂ ਅੱਗੇ ਚਲਾ ਜਾਏ, ਜ਼ਰੂਰੀ ਨਹੀਂ ਲੋਕੀ ਇਸ ਨੂੰ ਬ੍ਰਹਮ ਗਿਆਨੀ ਭਗਤ ਆਖਣ, ਹੋ ਸਕਦਾ ਬਥੇਰੇ ਪਾਗਲ ਹੀ ਆਖਣ। ਭਾਈ ਸਾਹਿਬ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਚ ਫਰਿਆਦ ਕਰਦੇ ਨੇ, ਦਰ ਸਰਮ ਅਜ ਇਸ਼ਕ ਸੌਦਾ ਏ ਬਿਦੇ, ਹੇ ਗੁਰੂ ਉਹ ਇਸ਼ਕ ਮੈਨੂੰ ਚਾਹੀਦਾ ਹੈ। ਇੱਕ ਦਫਾ ਦੁਨੀਆ ਕਹਿ ਦੇਵੇ ਨੰਦ ਲਾਲ ਪਾਗਲ ਹੋ ਗਏ, ਅਜੇ ਤੇ ਲੋਕੀ ਮੈਨੂੰ ਗਿਆਨੀ ਕਹਿੰਦੇ ਨੇ, ਅਜੇ ਤੇ ਲੋਕੀ ਮੈਨੂੰ ਸ਼ਾਇਰ ਕਹਿੰਦੇ ਨੇ, ਵਿਦਵਾਨ ਕਹਿੰਦੇ ਨੇ। ਮਹਾਰਾਜ ਅਜੇ ਲੋਕਾਂ ਨੇ ਮੈਨੂੰ ਪਾਗਲ ਕਹਿਣਾ, ਸੁਦਾਈ ਕਹਿਣਾ ਸ਼ੁਰੂ ਨਹੀਂ ਕੀਤਾ, ਅਜੇ ਉਹ ਖੇਡ ਨਹੀਂ ਬਣੀ, ਨਹੀਂ ਬਣੀ। ਦਰ ਸਰਮ ਅਜ ਇਸ਼ਕ ਸੌਦਾ ਏ ਬਿਦੇ, ਜੋ ਸਮਝ ਤੋਂ ਅੱਗੇ ਚਲਾ ਗਿਆ ਹੈ। ਔਰ ਸਮਝ ਨਾਲ ਕਿਵੇਂ ਸਮਝੋਗੇ, ਕਿਸ ਤਰ੍ਹਾਂ ਸਮਝੋਗੇ, ਜਿਹੜੇ ਸਮਝ ਤੋਂ ਅੱਗੇ ਚਲੇ ਜਾਂਦੇ ਨੇ ਪਰਮਾਤਮਾ ਨੂੰ ਸਮਝਦੇ ਨਹੀਂ ਨੇ, ਚੱਕਰ ਚ ਨਾ ਪੈਣਾ, ਪਰਮਾਤਮਾ ਚ ਲੀਨ ਹੋ ਜਾਂਦੇ ਨੇ, ਪਰਮਾਤਮਾ ਹੀ ਹੋ ਜਾਂਦੇ। ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਕੀ ਸਮਝਣਾ, ਉਹ ਪਰਮਾਤਮਾ ਹੀ ਹੋ ਜਾਂਦੇ, ਉਹ ਬੂੰਦ ਸਾਗਰ ਹੀ ਹੋ ਜਾਂਦੀ। ਪਰ ਇੱਕ ਆਮ ਸਾਧਾਰਨ ਮਨੁੱਖ ਦਾ ਤੇ ਪਹਿਲੇ ਸਮਝ ਤੱਕ ਪਹੁੰਚਣਾ ਹੀ ਔਖਾ ਹੁੰਦਾ, ਕਠਿਨ ਹੈ। ਕੋਈ ਹਜ਼ਾਰਾਂ ਚ ਇੱਕ ਅੱਧ ਆਉਂਦਾ ਜੇ ਕੋਈ ਸਮਝ ਤੱਕ ਪਹੁੰਚੇ, ਫਿਰ ਕੋਈ ਲੱਖਾਂ ਕਰੋੜਾਂ ਚ ਇੱਕ ਅੱਧ ਆਉਂਦਾ ਜਿਹੜਾ ਸਮਝ ਤੋਂ ਅੱਗੇ ਜਾਏ। ਬੜਾ ਕਠਿਨ ਹੈ, ਮਾਰੇ ਕਠਿਨ ਹੈ। ਮਿਲਦੇ ਨੇ ਕਈ ਸਮਝ ਦੇ ਤਲ ਤੇ ਜੀਣ ਵਾਲੇ ਵੀ, ਬਸ ਇਵੇਂ ਸਿਰ ਖਪਾਈ ਹੁੰਦੀ, ਔਰ ਕੁਛ ਵੀ ਨਹੀਂ, ਕੁਛ ਵੀ ਨਹੀਂ ਹੈ, ਸਿਰ ਖਪਾਈ ਹੁੰਦੀ ਹੈ। ਤੇ ਜੇ ਉਹਨਾਂ ਨੂੰ ਕਹਿ ਦੋ, ਮੈਂ ਕਿਹਾ ਮੈਨੂੰ ਇਹ ਸਮਝ ਜਾਈਏ, ਸਮਝ ਦੇ ਜੀ ਜੀ ਕੇ ਸਮਝ ਨਾਲ ਖੇਡ ਨਹੀਂ ਬਣਦੀ, ਨਹੀਂ ਬਣਦੀ। 40 ਸਾਲ ਹੋ ਗਏ ਮੈਨੂੰ ਕਥਾ ਕਰਦੇ ਆ, ਤੇ ਇਹਦੇ ਨਾਲ ਮੇਰੀ ਖੇਡ ਬਣੀ ਹੋਵੇ, ਮੈਂ ਸਤਿਗੁਰ ਦੀ ਹਜ਼ੂਰੀ ਚ ਕਹਿੰਦਾ ਨਹੀਂ ਬਣੀ ਹੈ, ਨਹੀਂ ਬਣਦੀ। ਕਿ ਖੇਡ ਬਣਦੀ ਹੈ ਸਮਝ ਤੋਂ ਅੱਗੇ ਜਾ ਕੇ, ਸਮਝ ਨਾਲ ਤੇ ਸਿਰ ਉਹ ਸਮਝ ਪੈ ਗਈ। ਸਮਝ ਅਨੁਭਵ ਦਾ ਦਰਵਾਜ਼ਾ ਖਟਖਟਾ ਸਕਦੀ ਹੈ, ਸਮਝ ਦੁਆਰ ਤੇ ਦਸਤਕ ਦੇ ਸਕਦੀ ਹੈ। ਪਰ ਚੇਤਨਾ ਉਦੋਂ ਹੀ ਪਰਮਾਤਮਾ ਦਾ ਰੂਪ ਆਉਂਦੀ ਹੈ, ਕਦੋਂ, ਜਦ ਕੋਈ ਅਕਲ ਤੋਂ ਅੱਗੇ ਲੰਘੇ, ਸਮਝ ਤੋਂ ਅੱਗੇ ਨਿਕਲੇ। ਸਰਹੱਦ ਅਕਲ ਸੇ ਗੁਜ਼ਰੇ ਤਬ ਪਹੁੰਚੇ, ਇਸ ਸਰਹੱਦ ਤੋਂ, ਇਸ ਬਾਰਡਰ ਨੂੰ ਕੋਈ ਕ੍ਰਾਸ ਕਰਕੇ ਅੱਗੇ ਚਲਾ ਜਾਏ ਤਾਂ ਖੇਡ ਬਣ ਜਾਂਦੀ ਹੈ। ਤੋ ਸਾਹਿਬ ਕਹਿੰਦੇ ਨੇ ਬੜਾ ਉੱਚਾ ਹੈ, ਕਿਤਨਾ ਉੱਚਾ ਹੈ ਗਮਤਾ ਹੀ ਨਹੀਂ ਹੈ, ਉੱਥੇ ਤੱਕ ਪਹੁੰਚ ਹੀ ਨਹੀਂ ਹੈ। ਤੇ ਜਦ ਅਗਮ ਹੈ, ਗਮਤਾ ਹੀ ਨਹੀਂ ਹੈ, ਉੱਥੇ ਤੱਕ ਪਹੁੰਚ ਹੀ ਨਹੀਂ ਹੈ, ਤੇ ਬਿਆਨ ਕਿਵੇਂ ਕਰਾਂਗੇ। ਹੁਣ ਮੈਂ ਅਰਜ਼ ਕਰਾਂ, ਬਿਆਨ ਸਾਰੇ ਹੀ ਅਧੂਰੇ ਆਉਂਦੇ ਨੇ, ਕਿਉਂ, ਬਿਆਨ ਸਮਝ ਤੋਂ ਨਿਕਲਦੇ ਨੇ। अकल तो निकल देने, दिमाग तो निकल देने। कथा दिमाग तो करोगे, विचार दिमाग नाल करोगे, विचार वटांदरा दिमाग नाल होवेगा, और की है इस तो इलावा और की है। समझ तो अगे की जिहड़ी दुनिया है कि अनुभव प्रकाश है। साहब कहंदे ने कहन ना जाई अकथ, वो जिहड़ा अनुभव प्रकाश है, वो जो असीम परमात्मा है, ये सीमित जबान उसनों बयान भी नहीं कर सकती। अकथ है, नहीं कह सकती, नहीं कह सकती। करीबन करीबन सारे संत भगतां ने यही आखे, हर की अकथ कथा है निरारी। भगत कबीर, हर की अकथ कथा है निरारी, तिल नहीं चढ़े जाए ना मुकाती, हर की लगे ना भारी। कहन अकथ कथा है, मैं नहीं कह सकता। कहन न जाई अकथ, अगलियां पंक्तियां। हाँ जी।
नानक प्रभ शरणागति राखन काओ समर्थ।
हे परिपूर्ण परमात्मा, मैं तेरी शरण, क्योंकि तू समर्थ है, शरण योग है, जो तेरी शरण दिश आंदा तू रख लेना, रख लेना, कबूल कर लेना। सिर्फ आना ही तेरे तक आंदा, बाकी तू कबूल कर लेना, किसी नू वापस नहीं करता, तू सब नू कबूल कर लेना। हाँ जी।
संत ज्यों जाना हो त्यों राख, हर प्रभ तेरे।
हे प्रभु, मैं ते कुछ नहीं जानता, हुण जिवें तू जानदा मेरी रख ले। मैं थोड़े दिन ही होए एक भगत दी गाथा पढ़ रहा सी, हैदराबाद दे इलाके च किधरे होया, अल्फाबेट उसने का खा लिख दिता, थोड़ा जि बस यही अखर ही मुहार नहीं उसनों आंदी सी, हिंदी दी मुहार नहीं उसनों आंदी सी, और कुछ नहीं, पढ़ा लिखा बिल्कुल नहीं सी, ए भी नवे नवे अखर उसने लिखे सी। अखर लिख के ना कागज ते हाथ जोड़ के प्रार्थना पिया करदा, प्रभु मैनू ते प्रार्थना करना भी नहीं आंदा, ते मैं की बोला तेरे अगो, मैनू ए भी नहीं पता। ये अखर तेरे सामने ने आपे ही जोड़ ले, आपे ही जोड़ ले। मैनू की कहना चाहिदा है, कि अखरां दी तरतीब तू आप बना, मैनू नहीं आउंदी, मैं अनपढ़ इंज रो रो के जोदड़ी करी जाए, इंज रो रो के बेनती करी जाए। मैं उदी जीवन कथा पढ़ रहा सी, उन्हें काखा लिखिया, सर अखर ही लिखे, अखे हे प्रभु मैनू पूरे जोड़ लिखना नहीं आउंदा, अखर मैं सिखे न, पर तेरे तो बिना मैं जी नहीं सकदा, पर हुण मैनू की आखना चाहिदा है, किस तरह का बोलना चाहिदा है, मैनू किवें प्रार्थना करनी चाहिदी, मैनू ए भी नहीं पता। ए अखर तेरे सामने ने आपे ही जोड़ ले। कहिंदन समाधि लीन हो गया, इन्ना कह के समाधि लीन हो गया। ना उन्हें राम राम जपया, ना उन्हें हरी ओम जपया, उन्हें तो कुछ भी ना जपया, उन्हें तो इतना ही आख्या, हे प्रभु तू आप ही जोड़ ले, मैनू की आखना चाहिदा है, तू आप ही जोड़ ले, प्रार्थना की आउंदी है, मैनू कुछ नहीं पता, मैं नहीं जानदा, मैं बिल्कुल अनपढ़ा। किते जो प्राणी गोविंद ध्यावे, पढ़िया अनपढ़िया परमगत पावे। वलवलिया विच आके मनुख इस अवस्था नू प्राप्त कर सकदा है, इस वास्ते सतगुरु उसे अवस्था नू बयान पे करदे ने, हे प्रभु जिवें तू जानदा, सानू ते नहीं पता तू किवें रखेगा, किवें कबूल करेगा, पर जिवें तू जानदा है, कबूल कर ले, प्रवान कर ले, अपने कोल रख ले। सानू नहीं पता किस तरह अपने आप नू बनाईए ते की करिए, ये हुण तू ही जान, असी आ गए हाथ जोड़ के, तू कबूल कर ले, प्रवान कर ले। हां जी।
इते गणो असंख अवगुण मेरे,
जे हे प्रभु गुणवाना लई जे तेरे दरवाजे खुले ने, फिर ते बड़ी निराशा है, क्योंकि साडे कोल ते अवगुण ही अवगुण, और इतने अवगुण ने जिदी संख्या नहीं हो सकती। असंग असंग असंख कहंदे ने गणत नूं, गिणती नूं, असंख जिदी गिनती नहीं हो सकती। इतने अवगुण ने, इतने अवगुण ने प्रभु, ये गिने भी नहीं जाते, फिर ते साडे लई ते दरवाजे बंद। हे प्रभु जिवें तू जानदा है, ਜਿਵੇਂ ਤੈਨੂੰ ਪਾਉਂਦਾ ਹੈ ਰੱਖ ਲੈ, ਔਰ ਇੰਜ ਵੀ ਬੇਨਤੀ ਹੈ ਤੂੰ ਸਾਡੇ ਔਗਣ ਨਾ ਦੇ। ਇੱਥੇ ਅਨੰਤ ਨੇ, ਇੱਥੇ ਬੇਸ਼ੁਮਾਰ ਨੇ, ਇੱਥੇ ਗਿਣੇ ਵੀ ਨਹੀਂ ਜਾ ਸਕਦੇ, ਇਹਨਾਂ ਦੀ ਸੰਖਿਆ ਵੀ ਨਹੀਂ। ਹਾਂਜੀ,
ਅਸੰਖਿ ਅਵਗੁਣ ਖਾਤੇ ਫੇਰੇ ਨਿਤ ਪ੍ਰਾਤ ਸਾਧ ਭੁਲੀਆ।
ਇੱਕ ਤੇ ਕਰ ਚੁੱਕੇ ਹਾਂ ਬਥੇਰੇ, ਔਰ ਇੱਕ ਨਿਤਾ ਪ੍ਰਤੀ ਵੀ ਰੋਜ਼ ਭੁੱਲਾਂ ਕਰਦੇ ਹਾਂ, ਰੋਜ਼ ਰੋਜ਼ ਕਰਦੇ ਹਾਂ। ਕਦੀ ਦੇਖੋ ਜਿਹੜਾ ਖਿਨ ਖਿਨ ਭੁੱਲਣ ਹਾਰ ਕਰਕੇ ਆਖੇ, ਖਿਨ ਖਿਨ ਵਿੱਚ ਕਈ ਦਾ ਮਨ ਗਲਤ ਸੋਚਦਾ ਪਿਆ ਹੁੰਦਾ, ਗਲਤ ਯਾਦਾਂ ਚੱਲ ਰਹੀਆਂ ਹੁੰਦੀਆਂ ਨੇ, ਗਲਤ ਪੁਰਨੇ ਪਾਪ ਨੇ, ਹੋਰ ਕੀ ਖਿਨ ਖਿਨ ਦੇ ਚੱਲ ਰਹੇ ਨੇ, ਸਾਰਾ ਦਿਨ ਚੱਲਦੇ ਰਹਿੰਦੇ ਨੇ। ਹੇ ਪ੍ਰਭੂ, ਐਸਾ ਨਹੀਂ ਕਿ ਪਾਪ ਕਰ ਚੁੱਕੇ ਹਾਂ ਤੇ ਤੂੰ ਬਖਸ਼ ਦੇ, ਨਹੀਂ, ਹੁਣ ਵੀ ਰੋਜ਼ ਨਿਤ ਪ੍ਰਤੀ ਰੋਜ਼ ਰੋਜ਼ ਇਹ ਗਲਤੀਆਂ ਹੋ ਰਹੀਆਂ ਨੇ, ਭੁੱਲਾਂ ਹੋ ਰਹੀਆਂ ਨੇ, ਪਾਪ ਹੋ ਰਹੇ ਨੇ। ਹੇ ਪ੍ਰਭੂ, ਇਸ ਤਰ੍ਹਾਂ ਦੀ ਜ਼ਿੰਦਗੀ ਸਾਡੀ ਜੋ ਹੈ ਚੱਲ ਰਹੀ ਹੈ, ਇਸ ਵਾਸਤੇ ਜੋੜ ਰਹੀ ਹੈ ਜਿਵੇਂ ਤੈਨੂੰ ਪਾਉਂਦਾ ਹੈ। ਇਹ ਤੂੰ ਆਪ ਜਾਣ, ਸਾਨੂੰ ਕੁਛ ਨਹੀਂ ਪਤਾ, ਤੂੰ ਕਬੂਲ ਕਰ ਲੈ, ਆਪਣੇ ਚਰਨਾਂ ਚ ਰੱਖ ਲੈ। ਹਾਂਜੀ,
ਮੋਹ ਮਗਨੂ ਵਿਕਰਾਲ ਮਾਇਆ ਕਉ ਪ੍ਰਸਾਦੀ ਭੁਲੀਆ।
ਇਹ ਜੋ ਬੜਾ ਵਿਕਰਾਲ ਰੂਪ ਧਾਰਨ ਜੋ ਹੈ ਕੀਤਾ ਹੋਇਆ ਮਾਇਆ ਨੇ, ਮਾਇਕੀ ਪਦਾਰਥਾਂ ਨੇ, ਸੰਸਾਰ ਨੇ, ਇੱਥੇ ਤੇਰੀ ਕਿਰਪਾ ਦਾ ਸਦਕਾ ਇਸ ਦੇ ਨਾਲ ਜੰਗ ਕਰ ਸਕਦੇ ਹਾਂ, ਭੁੱਲ ਸਕਦੇ ਹਾਂ, ਉਹਦੇ ਨੇ ਉਂਝ ਨਹੀਂ ਲੜ ਸਕਦੇ, ਹੁਣ ਸਾਡੀ ਕੋਈ ਬਿਸਾਤ ਨਹੀਂ ਹੈ। ਉਹਦੇ ਨਾਲ ਆਪਣੇ ਸਰਵਨ ਕੀਤਾ ਸੀ ਗੁਰੂ ਅਮਰਦਾਸ ਜੀ ਮਹਾਰਾਜ, ਕਹਿੰਦੇ ਨੇ ਮਾਇਆ ਦੇ ਦੰਦ ਤੇ ਕੋਈ ਨਹੀਂ, ਪਰ ਖਾ ਗਈ ਸਾਰਿਆਂ, ਖਾ ਗਈ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਦ ਤਾਂ ਜਗ ਖਾਇਆ। ਵੀ ਖਾ ਤੇ ਨਹੀਂ ਸਕਦੀ ਕਿਉਂਕਿ ਦੰਦ ਕੋਈ ਨਹੀਂ, ਫਿਰ ਵੀ ਖਾ ਗਈ। ਇਤਨੀ ਬਲਵਾਨ ਨਹੀਂ ਹੈ ਲੇਕਿਨ ਫਿਰ ਵੀ ਸਾਰਿਆਂ ਨੂੰ ਖਾ ਗਈ। ਇਹ ਕਮਜ਼ੋਰ ਮਾਇਆ ਸਾਰਿਆਂ ਨੂੰ ਕਿਵੇਂ ਖਾ ਗਈ, ਕਿਉਂ ਖਾ ਗਈ? ਕਿਉਂਕਿ ਮਨੁੱਖ ਉਸ ਮਾਇਆ ਨਾਲੋਂ ਵੀ ਆਪਣੇ ਆਪ ਨੂੰ ਕਮਜ਼ੋਰ ਮੰਨ ਬੈਠਾ, ਜਦਕਿ ਕਮਜ਼ੋਰ ਨਹੀਂ ਹੈ, ਨਹੀਂ ਹੈ। ਮਾਈ ਮਾਇਆ ਛਲ ਤ੍ਰਿਣਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ, ਸਰੀਰ ਦਾ ਸੌਪਨ ਜੋਬਨ। ਇਤਨਾ ਮਾਣ ਪੈਦਾ ਕਰ ਦਿੰਦਾ, ਨਿਰਮਾਣ ਤਾਂ ਆਉਂਦੀ ਨਹੀਂ ਪਰ ਜੋਬਨ ਤੇ ਚਾਰ ਦਿੰਦਾ, ਧਨ ਚਾਰ ਦਿੰਦਾ। ਪਤਾ ਸੰਸਾਰ ਦਾ ਇੱਕ ਨਿਯਮ ਹੈ, ਜੋ ਮਿਲਦਾ ਤੇ ਵਿਛੜਦਾ, ਕੁਛ ਵੀ ਮਿਲੇ ਪ੍ਰਭਤਾ ਮਿਲੀਏ ਜਾਏਗੀ, ਪਰਿਵਾਰ ਦੇ ਮੈਂਬਰ ਮਿਲੇ ਨੇ ਵਿਛੜਨਗੇ। ਸੰਸਾਰ ਦੋ ਰੰਗੀ ਹੈ, ਮਿਲਣਾ ਵਿਛੜਨਾ, ਮਿਲਣਾ ਵਿਛੜਨਾ, ਮਿਲਣਾ ਵਿਛੜਨਾ। ਜੀਵਨ ਮਿਲਿਆ ਜਾਏਗਾ, ਮੈਂਬਰ ਪਰਿਵਾਰ ਦੇ ਮਿਲੇ ਨੇ ਵਿਛੜਨਗੇ, ਪ੍ਰਭਤਾ ਮਿਲੀਏ ਵਿਛੜੇਗੀ, ਧਨ ਸੰਪਦਾ ਮਿਲੀ ਹੈ ਵਿਛੜੇਗੀ, ਜਾਂ ਅਸੀਂ ਵਿਛੜਾਂਗੇ ਜਾਂ ਉਹ ਵਿਛੜੇਗੀ, ਵਿਛੋੜਾ ਤੇ ਹੁੰਦਾ। ਜੋ ਮਿਲਣਾ ਜਗਤ ਦੇ ਚ ਉਹ ਵਿਛੜਦਾ, ਮਿਲਣਾ ਵਿਛੜਨਾ, ਮਿਲਣਾ ਵਿਛੜ, ਮਿਲਿਆ ਸੁੱਖ ਮਿਲ ਗਿਆ, ਵਿਛੜਿਆ ਦੁੱਖ। ਇਸ ਤਰ੍ਹਾਂ ਦੁੱਖ ਸੁੱਖ ਦੇ ਜ਼ਿੰਦਗੀ ਜੋ ਹੈ ਲੰਘਦੀ ਹੈ। ਇੱਕੋ ਹੀ ਐਸਾ ਜੇ ਕਿਧਰੇ ਮਿਲ ਜਾਏ ਵਿਛੜਦਾ ਨਹੀਂ, ਉਹ ਪਰਮਾਤਮਾ, ਉਹ ਪਰਮਾਤਮਾ। ਪਰ ਇਹ ਕਦੀ ਸਮਝ ਹੀ ਨਹੀਂ ਆਉਂਦੀ ਸੰਸਾਰ ਦੇ ਚ ਕਿ ਜੋ ਕੁਛ ਮਿਲਿਆ ਤੇ ਵਿਛੜੇਗਾ, ਤੇ ਜੇ ਮਿਲਣਾ ਅਸੀਂ ਖੁਸ਼ੀ ਕਬੂਲ ਕਰ ਲਈਏ, ਵਿਛੜਨਾ ਵੀ ਖੁਸ਼ੀ ਕਬੂਲ ਕਰ ਲਈਏ। ਹੱਸਦਿਆਂ ਹੱਸਦਿਆਂ ਮਿਲਣਾ ਕਬੂਲ ਕੀਤਾ ਤੇ ਹੁਣ ਹੱਸਦਿਆਂ ਹੱਸਦਿਆਂ ਵਿਛੜਨਾ ਵੀ ਕਬੂਲ ਕਰੀਏ, ਮੁਸ਼ਕਿਲ ਹੋ ਜਾਂਦਾ, ਮੁਸ਼ਕਿਲ ਹੋ ਜਾਂਦਾ। ਮਿਲਿਆ ਹੱਸ ਰਹੇ ਹਾਂ, ਵਿਛੜਿਆ ਰੋ ਰਹੇ ਹਾਂ। ਇਸ ਵਾਸਤੇ ਹੱਸਦਿਆਂ ਰੋਂਦਿਆਂ ਜ਼ਿੰਦਗੀ ਲੱਗ, ਦੁੱਖ ਸੁੱਖ ਕਰ ਤੇ ਜਨਮ ਪੁਨਮ ਹੋਵਾ, ਕਦੀ ਸੁਖੀ ਕਦੀ ਦੁਖੀ, ਮਿਲਿਆ ਸੁਖੀ ਵਿਛੜਿਆ ਦੁਖੀ। ਇਸ ਤਰ੍ਹਾਂ ਜ਼ਿੰਦਗੀ ਲੰਘਦੀ ਹੈ ਦੋ ਰੰਗਾਂ ਵਿੱਚ, ਕਦੀ ਸੁਖੀ ਕਦੀ ਦੁਖੀ। ਤੇ ਸੰਸਾਰ ਦੀ ਸਦੀਵੀ ਕੁਛ ਵੀ ਨਹੀਂ ਮਿਲਦਾ, ਨਾ ਸਦੀਵੀ ਪ੍ਰਭਤਾ ਮਿਲਦੀ ਹੈ, ਨਾ ਸਦੀਵੀ ਪਰਿਵਾਰ ਦੇ ਮੈਂਬਰ ਮਿਲਦੇ, ਨਾ ਇਹ ਸਦੀਵੀ ਜੀਵਨ ਮਿਲਦਾ, ਨਾ ਸਦੀਵੀ ਸੁੱਖ ਮਿਲਦਾ, ਮਿਲਦਾ ਹੀ ਨਹੀਂ, ਨਹੀਂ ਮਿਲਦਾ। ਮਿਲਣਾ ਵਿਛੜਨਾ, ਮਿਲਣਾ ਵਿਛੜਨਾ ਸੰਸਾਰ ਦਾ ਰੰਗ ਹੈ, ਸੰਸਾਰ ਦਾ ਢੰਗ ਹੈ। ਤੇ ਸੰਸਾਰੀ ਕਿਸ ਨੂੰ ਕਹਾਂਗੇ? ਕਦੀ ਹੱਸ ਰਿਹਾ, ਕਦੀ ਰੋ ਰਿਹਾ, ਕਦੀ ਖੁਸ਼ ਹੈ, ਕਦੀ ਗਮਗੀਨ ਹੈ, ਇਸ ਨੂੰ ਸੰਸਾਰੀ ਕਹਿੰਦੇ ਨੇ। ਤੇ ਭਗਤ ਕਿਸ ਨੂੰ ਕਹਿੰਦੇ ਨੇ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇ ਅਰ ਬਹਿ ਨਹੀਂ ਜਾ ਕੇ ਕੰਚਨ ਮਾਠੀ ਮਾਨੇ। ਸੁਖ ਦੁੱਖ ਤੋਂ ਉੱਚਾ ਉੱਠ ਗਿਆ, ਕਿਤੇ ਸੰਸਾਰ ਤੋਂ ਉੱਚਾ ਉੱਠ ਗਿਆ, ਕਿਉਂਕਿ ਸੰਸਾਰ ਕੀ ਹੈ? ਦੁੱਖ ਸੁੱਖ, ਮਿਲਣਾ ਵਿਛੜਨਾ। ਅਗਰ ਸੰਸਾਰ ਦੀ ਪਰਿਭਾਸ਼ਾ ਕਰੀਏ, ਦੋ ਸ਼ਬਦਾਂ ਵਿੱਚ ਵਿਆਖਿਆ ਕਰੀਏ, संसार की है मिलना बिछड़ना, बस यही संसार है और कुछ भी संसार नहीं। जो कुछ भी मिले है, जीवन मिले है, जाएगा, जवानी मिली है जाएगी, परिवार के मेंबर मिले ने जानगे, या सी बिछड़ा गए या वो बिछड़न गए। मिलना बिछड़ना, मिलना बिछड़ना संसार देश यही चल रहा है, यही चल रहा है। तो संसारी किसनों कह देने ने, मिलना कबूल है बिछड़ना कबूल नहीं है। मिलेगा खुशी, बिछड़ गया रोना, हसना ते रोना, हसना ते रोना, सारी जिंदगी हसदिया रोंदिया बतीत होंगी। ऐसा कोई हासा नहीं जो रोणिया ते ना खड़ा हो, ऐसी कोई जिंदगी नहीं जो कबर ते ना खड़ी हो, चिता ते ना खड़ी हो, ऐसी कोई जवानी नहीं जो बुढ़ेपे दे आसन ते ना पई हो। मिलना बिछड़ना, मिलना बिछड़ना यही संसार है, सुख दुख यही संसार है, खुशी गमी यही संसार है। तुसी संसारी है, बंदा ते संसारी है, किस तरह व्याख्या करोगे? कभी खुश है कभी गमगीन है, कभी हसद कभी रोंद, कभी दुखी है कभी सुखी, ये संसारी है। भगत सुख दुख दोहा तो उच्चा उठ गया, क्या वो रोंदा नहीं है? रोंदा है। क्या भगत हसदा नहीं? हसदा है। फिर वो भगत केड़ी गलदा? वह भी संसारी है। नहीं, रंग हसे रंग रोवे, चुप भी कर जाए परवाह ना ही किसे केरी, बाज सच्चे ना है ओदा हासा कुछ हो रहा है। वो अपनी पिछली जिंदगी नो ज्यों वेखदा है, जपदिया जपदिया जब नवी जिंदगी प्रगट आउंदी है ते ज्यों पिछली जिंदगी नो देखदा है ते कहिंदा लै मैं मूर्खता दी जिंदगी बतीत कीती, हस पैंदा है, हसदा है अपनी मूर्खता ते, किसी दी मूर्खता ते नहीं हसदा। रो भी पैंदा दो कारणा करके। ये अखां परमात्मा ने ऐसिया बनाईया ने, खुशी बहुत मिल जाए, बहुत मिल जाए ते समा ना सके तो हथां पैरां ते टपकेगी नहीं, जबान दे राहें भी नहीं टपक सकती, अखां दे राहें टपकदी है, हंजू बन गए। दुख बहुत है, गम बहुत है, इतना भर गया है उहदे लई हुण अंदर थां नहीं रही, बाहर निकलना चाहता है। हम पूछा जिमें घड़ा पानी का भर जाए तो फिर पाइए तो पानी तो उछलेगा। दुख अंदर बड़ा है, गम अंदर बड़ा है, अंदर हुण कोई थां नहीं तो हंजू बन के बाहर निकलता है। भगत भी रोंदा है, दुख दे च नहीं रोंदा, रंग हसे हसदा है रंग दे च, रंग रोवे रंग देश रोंदा, एक पश्चाताप भी उसके अंदर आंदा है, इतनी जिंदगी एवें अजाई गवाई, हे प्रभु तो इतना आनंद इतना खजाना ते बाकी जिंदगी जड़ी मैं कटी एवें अंधेरे च मैं भटकिया, तू तो इतना चानण मेरे को, दीवे दे होंदे आया मैं अखा नहीं खोलिया अंधेरे च भटकदा रहा, तो रो भी पैंदा। उहदा रोना भी अपनी जिंदगी लई आउंदा है और किसी दे रोने नहीं आउंदे, हसदा है उसे ही रंग दे छसता है, रंग हसे रंग रोवे, चुप भी कर जाए परवाह ना ही किसे केरी, बाज सच्चे ना है संसार की है, हसना रोना हसना रोना, सुख दुख मिले है हासा बिछड़ गया रोना। संसार दे सदी भी मिलाप नहीं है, कुछ भी सदी भी नहीं मिलता, ना प्रभता ना धन ना ए जीवन ना परिवार, मिले बिछड़ेगा। ते जे मिलाप कबूल कर लिया तो बिछोड़ा भी कबूल करो। कई तो इस तरह भी मैनू कहिंदे मिलदे ने, गैनी जी की अपशगन की गल करदे हो, सवेरे अमृत वेले का वक्त है, एक शहर की गल है, इंज कहना अमृत वेले का वक्त है, कोई सुख की गल करो, ये की है? ये तो अपशगन है। हुण जिंदगी शगन है, मौत अपशगन है, जवानी उन्हां लई शगन है, बुढ़ेपा ते अपशगन है, सुख शगन है ते दुख ते अपशगन है। पर की करिए, परमात्मा ने ऐसा कोई सुख बनाया ही नहीं जो दुख तो बिना होवे, ऐसा कोई जीवन बनाया ही नहीं जो मौत तो बिना होवे, ऐसी कोई जवानी बनाई नहीं प्रभु ने जो बुढ़ेपे तो बिना होवे। जवानी दे उत्ते बुढ़ेपा खड़ा है प्रगट होवेगा, जन्म दे अंदर छुपी पई है मौत प्रगट होवेगी। इत्थे दो रंगी है संसार, संसारी जिहड़ा इन्हां दो रंगां च जींदा है हसदा है रोंदा है हसदा है रोंदा है। भगत बेनती करदा है परिपूर्ण परमात्मा दे अगों, हे प्रभु अनंत औगण ने बेशुमार औगण ने नहीं गिण गिणे जा सकते, तू आप ही लेखा जोखा कर ले और इस ढंग का लेखा जोखा कर ले, कबूल कर ले, अपने शरणी रख ले, अपने चरणा दे थां दे दे। हां जी,
लोक करत विकार विखड़े प्रभ नेरहु ते नेरिया।
बंदा छुप के पाप करदा है, समाज ना देखे, कानून ना देखे, कानून दी अख हर जगह नहीं आउंदी ते समाज दी अख भी हर जगह नहीं आउंदी, ते बंदे कोल डर ते समाज दा है, कानून दा होर ते कोई डर है नहीं। नहीं कानून देखदा नहीं समाज देखदा तो कर लो अनर्थ, कर लो चोरी, कर लो यारी, जो कुछ अनर्थ करना है कर लो। पर साहिब कहने ने उते प्रभु ते देखदा पे, केड़ी थां ते जावेगा जो नहीं देखदा। प्रभ नेर हूं ते नेर उते तेरे नाल है, जो तू करेगा देखदा पे। ठीक है तू लुक के करदा पे, छुपा के करदा पे समाज तो, ते डर भी मनुख नु समाज दा है। छुप के कर रहे हैं कानून तो, ते डर भी मनुख दे कोल कानून दा है। मनुख डर दे च जींदा है, समाज दा डर, कानून दा डर, परमात्मा दा डर नहीं है। कानून दूर भी हो सकदा है, किसी उजाड़ दे च मनुख ने कोई गुनाह कीता है, कानून उत्थे है ही नहीं, कोई देखण वाला ही नहीं, ना पुलिस सी ना कोई सी। चोरी इस ढंग नाल कीती है, कोई भी नहीं सी, कोई भी नहीं सी, कुछ भी नहीं सी। समाज दियां निगाहां हर जगह नहीं ने, कानून दी नजरा हर जगह नहीं ने, ते परमात्मा दी नजर की परमात्मा ते नाल ही है। प्रभ नेर हूं ते नेर, लुक के करदा पया विकार, लुक के करदा पया चोरी यारी, लुक के करदा पया अनर्थ, ते अंदरों सोचदा कोई नहीं देखदा पया, कोई नहीं देखदा पया, कौन समझावे, देखण वाला देखदा पया, देखदा पया पल पल विच देखदा पया, एक एक जगह ते तैनू देखदा पया, क्योंकि बहुत नेड़े है, तू उस तो दूर नहीं जा सकदा और तू उस नू दूर कर भी नहीं सकदा, तेरे नेड़े है, तेरे नेड़े है। प्रभ नेर हूं ते नेड़े। हां जी,
बिनवंत नानक दया धार हो काड़ पव जल फेरिया।
दया कर हे परिपूर्ण परमात्मा, ये भव जल ये डरावना संसार, इस तो सानू कढ़ ले, जिवें तेनू भावदा है कढ़ ले, बाकी है ये अनर्थ वाला संसार। हां जी,
सरोक निरत ना पवाया संख गुण ऊंचा प्रभ का नाम।
प्रभु दी हस्ती बहुत उच्ची है, बहुत उच्ची है, निर्णय नहीं कीता जा सकता, कितने गुणा दा मालिक है, कितनी समर्था दा मालिक है, इहदा कोई निर्णय नहीं है। परमात्मा बारे निर्णय गल कोई भी नहीं कीती जा सकती, धर्म बारे निर्णायक गल कुछ भी नहीं कीती जा सकती, निर्णय कीता जा सकता सीम जो चीज सीमा विच है, जो है ही नहीं सीमा च तो की निर्णय करोगे, जो भी निर्णय करोगे गलत साबित होगा। तो इत्थे साहिब कहिंदे ने की निर्णय करिए, अनंत गुणा दा तो मालक ते बहुत उच्चा ते असीम। हां जी,
नानक की बेनंती मिला ने थावे था।
बेनती है हे प्रभु तेरे चरणा च जोदड़ी है, मैंने थावे नो भी तेरे चरणा च थां मिलनी चाहिए, टिकाना मिलना चाहिए। हां जी,
शांत दूसर नाही ठाओ का कहे जाइया।
हे प्रभु इसकी समझ आ गई है, होर कोई जगह नहीं है जिथे सदीवी टिकाना मिले, इस वास्ते होर किथे जाइए, तेरे तो बिना होर किथे जाइए, तू सारिया दी आस है, तू सारिया दी टेक है। हां जी,
आठ पहर कर जोड़ सो प्रभ त्याई।
इस वास्ते साहिब कहने अठे पैर हाथ जोड़ के वंदना करनी चाहिए, आराधना करनी चाहिए, ओदा सिमरन करना चाहिए, ताकि निथावे नो थां मिल जाए। हां जी,
त्याए सो प्रभ सराया पौना मन है चिंदिया पाईया।
इस अपने प्रभु दे च ध्यान रोज जोड़ना चाहिए, निथा प्रति जोड़ना चाहिए, फिर मन जो कुछ मंगदा है मिल जाता है, फिर मन जो कुछ चाहता है मिल जाता है। हां जी,
अजमान मोह विकार दूजा ਇੱਕ ਸਿਓਂ ਲਿਵ ਲਾਈਆ
ਇੱਕ ਦੇ ਨਾਲ ਲਿਵ ਜੋੜ ਲਿਵ ਦੇ ਜੁੜ ਗਿਆ ਮਾਣ ਮੋਹ ਵਿਕਾਰ ਸਾਰੇ ਨਾਸ ਹੋ ਜਾਂਦੇ ਨੇ ਇਹਨਾਂ ਦਾ ਤਿਆਗ ਹੋ ਜਾਂਦਾ ਇਹਨਾਂ ਨੂੰ ਇੱਕ ਪਾਸੇ ਸੁੱਟ ਕੇ ਤੂੰ ਪ੍ਰਭੂ ਦੀ ਲਿਵ ਦਾ ਆਨੰਦ ਮਾਣ ਉਸ ਦੇ ਪ੍ਰੇਮ ਦਾ ਆਨੰਦ ਮਾਣ ਹਾਂਜੀ
ਆਰਪੋ ਮਾਨਤਾ ਨੂੰ ਪ੍ਰਭੂ ਆਗਾ ਆਪ ਸਗਲ ਮਿਟਾਈਆ
ਇਹ ਤਨ ਤੇ ਮਨ ਪਰਮਾਤਮਾ ਦੇ ਅੱਗੋਂ ਅਰਪਣ ਕਰ ਆਪਣਾ ਹੰਕਾਰ ਬਿਲਕੁਲ ਮਿਟਾ ਦੇ ਮੈਂ ਵੀ ਕੁਛ ਹਾਂ ਇਹ ਖਿਆਲ ਬਿਲਕੁਲ ਛੋੜ ਦੇ ਹਾਂਜੀ
ਬਿਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਆ
ਹੇ ਪ੍ਰਭੂ ਰਹਿਮਤ ਕਰ ਬਖਸ਼ਿਸ਼ ਕਰ ਅਸੀਂ ਵੀ ਸੱਚ ਦੇ ਨਾਮ ਵਿੱਚ ਜੁੜ ਜਾਈਏ ਤੇਰੇ ਨਾਮ ਵਿੱਚ ਸਮਾ ਜਾਈਏ ਲੀਨ ਹੋ ਜਾਈਏ ਹਾਂਜੀ
ਸਲੋਕ ਰੇਮਣ ਤਾ ਕਉ ਧਿਆਈਆ ਸਭ ਵੇਦ ਜਾਟ ਹਾਥ
ਹੇ ਮਨ ਉਸ ਵਿੱਚ ਧਿਆਨ ਜੋੜਨਾ ਚਾਹੀਦਾ ਉਸਦਾ ਚਿੰਤਨ ਕਰਨਾ ਚਾਹੀਦਾ ਜੋ ਸਾਰੀਆਂ ਵਿਧੀਆਂ ਦਾ ਵਿਦਾਤਾ ਹਰ ਤਰ੍ਹਾਂ ਦੀ ਵਿਧੀ ਦੇ ਬਣਾਉਣ ਵਾਲਾ ਹੈ ਹਰ ਤਰ੍ਹਾਂ ਦੀ ਨਿਯਮਾਵਲੀ ਨੂੰ ਜਨਮ ਦੇਣ ਵਾਲਾ ਹੈ ਵਿਦਾਤਾ ਹੈ ਵਿਧੀ ਦੇ ਬਣਾਉਣ ਵਾਲਾ ਹੈ ਉਸਦਾ ਧਿਆਨ ਜੋੜਨਾ ਚਾਹੀਦਾ ਹਾਂਜੀ
ਰਾਮ ਨਾਮ ਧਨ ਸੰਚੀਆ ਨਾਨਕ ਨਿਭੈ ਸਾਥ
ਸੰਗ੍ਰਹਿ ਕਰਨ ਦੀ ਮਨੁੱਖ ਦੇ ਅੰਦਰ ਇੱਕ ਬੜੀ ਪੁਰਬਲ ਰੁਚੀ ਹੈ ਸੰਗ੍ਰਹਿ ਕਰਨ ਦੀ ਸੰਚਿਤ ਕਰਨ ਦੀ ਕਰੀਬਨ ਕਰੀਬਨ 99% ਲੋਕਾਂ ਚ ਧਨ ਸੰਚਨ ਕਰਨ ਦੀ ਬਿਰਤੀ ਆਉਂਦੀ ਹੈ ਹੋਰ ਵੱਜ ਜਾਏ ਇਹਨੂੰ ਕਹਿੰਦੇ ਸੰਗ੍ਰਹਿ ਦੀ ਬਿਰਤੀ ਸਾਹਿਬ ਕਹਿੰਦੇ ਨੇ ਜੇ ਸੰਗ੍ਰਹਿ ਕਰਨਾ ਹੀ ਹੈ ਤੇ ਰਾਮ ਦਾ ਨਾਮ ਸੰਗ੍ਰਹਿ ਕਰ ਪ੍ਰਭੂ ਦੇ ਨਾਮ ਦਾ ਸੰਚਨ ਕਰ ਇਹਨੂੰ ਸੰਗ੍ਰਹਿ ਕਰ ਇਹ ਤੇਰੇ ਨਾਲ ਨਿਭੇਗਾ ਇਸ ਲੋਕ ਦੇ ਚ ਵੀ ਰਖਵਾਲਾ ਬਣੇਗਾ ਪਰਲੋਕ ਦੇ ਚ ਵੀ ਰਖਵਾਲਾ ਬਣੇਗਾ ਇੱਥੇ ਵੀ ਤੈਨੂੰ ਸੁੱਖ ਦੇਵੇਗਾ ਅੱਗੇ ਵੀ ਤੈਨੂੰ ਸੁੱਖ ਦੇਵੇਗਾ ਹਾਂਜੀ
ਸੰਤ ਸਾਥੀ ਅੜਾ ਪ੍ਰਵੇਕ ਦੂਸਰ ਨਾ ਹੈ ਕੋਏ
ਆਪਣੀ ਸ਼ਰਨ ਵਿਚ ਰੱਖਣ ਵਾਲਾ ਕੇਵਲ ਇੱਕ ਪਰਮਾਤਮਾ ਹੈ ਹੋਰ ਕੋਈ ਵੀ ਨਹੀਂ ਕਿ ਸਦੀ ਵੀ ਤੈਨੂੰ ਕੋਈ ਆਪਣੇ ਕੋਲ ਰੱਖ ਲਵੇ ਤੇ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਚੁੱਕ ਲਵੇ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਹੈ ਈਸ਼ਵਰ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਹੈ ਹਾਂਜੀ
ਥਾਨ ਅਨੰਤਰ ਆਪ ਜਲ ਥਲ ਪੂਰ ਸੋਏ
ਸਾਰੀਆਂ ਥਾਵਾਂ ਵਿੱਚ ਜਲ ਵਿੱਚ ਥਲ ਵਿੱਚ ਆਕਾਸ਼ ਵਿੱਚ ਪਾਤਾਲ ਵਿੱਚ ਹਰ ਪਾਸੇ ਉਹੀ ਰਮਿਆ ਹੋਇਆ ਉਹੀ ਥਾਂ ਦੇ ਸਕਦਾ ਉਹੀ ਟਿਕਾਣਾ ਦੇ ਸਕਦਾ ਹਾਂਜੀ
ਜਲ ਥਲ ਮਹੀਅਲ ਪੂਰ ਰਹਿਆ ਸਰਬਦਾਤਾ ਪ੍ਰਭਤਨੀ
ਉਹ ਮਹਾਧਨੀ ਹੈ ਸਾਰੀਆਂ ਚੀਜ਼ਾਂ ਦੇ ਦਾਨ ਦੇਣ ਵਾਲਾ ਹੈ ਔਰ ਜਲ ਵਿੱਚ ਤੇ ਥਲ ਵਿੱਚ ਰਮਿਆ ਹੋਇਆ ਵਿਆਪਕ ਹੈ ਭਾਵ ਕਿਸੇ ਥਾਂ ਤੇ ਵੀ ਤੂੰ ਉਸਦੇ ਕੋਲ ਮੰਗ ਉਸੇ ਥਾਂ ਤੇ ਉਹ ਮੌਜੂਦ ਹੈ ਇਹ ਨਹੀਂ ਕਿ ਤੇਰੇ ਤੋਂ ਦੂਰ ਹੈ ਹਰ ਇੱਕ ਵਸਤੂ ਦਾ ਉਹ ਦਾਨ ਦੇਣ ਵਾਲਾ ਦਾਤਾ ਹੈ ਔਰ ਹਰ ਜਗ੍ਹਾ ਉਹ ਮੌਜੂਦ ਹੈ ਹਾਂਜੀ
ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣਤਾ ਕੇ ਕਿਆ ਗਣੀ
ਉਹ ਸ੍ਰਿਸ਼ਟੀ ਦੀ ਪਾਲਣ ਹਾਰ ਗੋਬਿੰਦ ਅਨੰਤ ਗੁਣਾਂ ਦਾ ਮਾਲਕ ਹੈ ਗੁਣ ਉਸਦੇ ਜੋ ਹੈ ਗਿਣੇ ਨਹੀਂ ਜਾ ਸਕਦੇ
ਸੁਆਮੀ ਸੁਖ ਹੈ ਗਾਮੀ ਇਸ ਬਿਨਾ ਆਣ ਨਾਹੇ ਕੋਏ
ਜੋ ਸੁਖਾਂ ਵਿੱਚ ਰਹਿਣ ਵਾਲਾ ਸੁਖਾਂ ਤੱਕ ਜਿਸਦੀ ਗਮਤਾ ਜੋ ਸੁਖ ਦਾ ਜੋ ਸਰੂਪ ਹੈ ਤੂੰ ਉਸਦਾ ਵਜਨ ਕਰ ਤਾਂ ਕਿ ਤੈਨੂੰ ਆਨੰਦ ਦੀ ਪ੍ਰਾਪਤੀ ਹੋਵੇ ਸੁਖ ਦੀ ਪ੍ਰਾਪਤੀ ਹੋਵੇ ਹਾਂਜੀ
ਬਿਨਵੰਤ ਨਾਨਕ ਦਇਆ ਧਾਰ ਹੋ ਇਸ ਪ੍ਰਾਪਤ ਨਾਮ ਹੋਏ
ਬੇਨਤੀ ਹੈ ਨਾਨਕ ਦੀ ਸਤਿਗੁਰਦੇਵ ਜੀ ਮਹਾਰਾਜ ਪ੍ਰਭੂ ਦੇ ਗੋਇੰਦ ਪ੍ਰਾਰਥਨਾ ਕਰਦੇ ਨੇ ਆਪਣਾ ਨਾਮ ਦਿਓ ਬਸ ਇਹੀ ਜੋਦੜੀਏ ਇਹੀ ਬੇਨਤੀ ਹੈ ਆਪਣੀ ਚਰਨ ਛਰਨ ਵਿੱਚ ਰੱਖ ਲੇ ਇਹੀ ਜੋਦੜੀਏ ਇਹੀ ਬੇਨਤੀ ਹਾਂਜੀ
ਸਲੋਕ ਚਿਤ ਜੇ ਚਿਤਵਿਆ ਸੋ ਮੈਂ ਪਾਇਆ
ਜੋ ਮੈਂ ਚਿੰਤਨ ਕੀਤਾ ਜੋ ਮੈਂ ਯਾਦ ਕੀਤਾ ਜੋ ਮੈਂ ਮੰਗਿਆ ਅਵਸਥਾ ਇਹ ਚੌਥੀ ਸਿਮਰਨ ਕਰਦਿਆਂ ਕਰਦਿਆਂ ਚਿਤਵਨੀ ਮਾੜੀ ਖਤਮ ਹੋ ਜਾਂਦੀ ਹੈ ਚੰਗੀ ਰਹਿ ਜਾਂਦੀ ਤੇ ਚੰਗੀ ਚਿਤਵਨੀ ਪੂਰਨ ਆਉਂਦੀ ਹੈ ਭਗਤ ਜੋ ਵੀ ਚਿਤਵਦੇ ਨੇ ਪੂਰਾ ਹੋ ਜਾਂਦਾ ਕਿਉਂ ਮਾੜੀ ਚਿਤਵਨੀ ਤਾਂ ਉਹਨਾਂ 'ਚ ਰਹਿੰਦੀ ਨਹੀਂ ਉਹ ਤਾਂ ਖਤਮ ਹੋ ਗਈ ਜਪ ਤਪ ਕਰਦਿਆਂ ਕਰਦਿਆਂ ਧਿਆਨ ਜੋੜਦਿਆਂ ਜੋੜਦਿਆਂ ਮਾੜਾ ਤੇ ਉਹ ਕਦੀ ਮੰਗਣ ਗਈ ਨਹੀਂ
ਨਾਨਕ
ਸਹੀ ਮੰਗਣਗੇ ਇਸ ਵਾਸਤੇ ਸਾਹਿਬ ਕਹਿੰਦੇ ਨੇ ਜੋ ਮੈਂ ਚਿਤਵਿਆ ਜੋ ਮੈਂ ਚਾਹਿਆ ਉਹ ਮੈਨੂੰ ਪ੍ਰਭੂ ਤੋਂ ਪ੍ਰਾਪਤ ਹੋ ਗਿਆ ਉਹ ਮਿਲ ਗਿਆ ਹਾਂਜੀ
ਨਾਨਕ ਨਾਮ ਧਿਆਇ ਸੁਖ ਸਵਾਇਆ
ਇਸ ਤਰੀਕੇ ਦੇ ਨਾਲ ਪ੍ਰਭੂ ਦਾ ਨਾਮ ਜਪਿਆ, ਸਾਰੇ ਸੁਖਾਂ ਦੀ ਪ੍ਰਾਪਤੀ ਹੋ ਗਈ, ਜੋ ਚਿਤਵਿਆ ਉਸ ਦੀ ਪ੍ਰਾਪਤੀ ਹੋ ਗਈ।
ਸੰਤ ਆਮਾ ਨੂੰ ਛੂਟ ਗਿਆ, ਸਾਧੂ ਸੰਗ ਮਿਲੇ।
ਗੁਰੂ ਦੀ ਸੰਗਤ ਦਾ ਮਿਲਾਪ ਦਾ ਸਦਕਾ ਮਾਇਆ ਤੋਂ ਮਨ ਛੁੱਟ ਗਿਆ, ਦੰਦਿਆਂ ਤੋਂ ਮਨ ਛੁੱਟ ਗਿਆ। ਇਹ ਵਿਕਰਾਲ ਮਾਇਆ ਜੋ ਬੜਾ ਭਯੰਕਰ ਰੂਪ ਧਾਰਨ ਕਰਕੇ ਸਾਹਮਣੇ ਖੜੀ ਸੀ, ਇਸ ਤੋਂ ਸਾਡੀ ਖਲਾਸੀ ਹੋ ਗਈ ਸਾਧੂ ਦੀ ਸੰਗਤ ਕਰਕੇ, ਗੁਰੂ ਦੀ ਸੰਗਤ ਕਰਕੇ। ਹਾਂਜੀ,
ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ।
ਗੁਰਮੁਖ ਹੋ ਕੇ ਪ੍ਰਭੂ ਦਾ ਨਾਮ ਜਪਿਆ ਤੇ ਪ੍ਰਭੂ ਦੀ ਜੋਤ ਵਿਚ ਅਸੀਂ ਵੀ ਲੀਨ ਹੋ ਗਏ, ਇਸ ਤਰ੍ਹਾਂ ਜੋਤ ਵਿਚ ਜੋਤ ਰਲ ਗਈ। ਹਾਂਜੀ,
ਹਰ ਨਾਮ ਸਿਮਰਤ ਮਿਟੇ ਕੇ ਲਵਿਖ ਬੁਝੀ ਤਪਤ ਆਘਾਨਿਆ।
ਪ੍ਰਭੂ ਦਾ ਨਾਮ ਜਪਦਿਆਂ ਜਪਦਿਆਂ ਸਾਰੇ ਪਾਪ ਮਿਟ ਗਏ, ਸਾਰੇ ਦੋਖ ਮਿਟ ਗਏ, ਸਾਰੀ ਤ੍ਰਿਸ਼ਨਾ ਸ਼ਾਂਤ ਹੋ ਗਈ, ਔਰ ਇਸ ਤਰੀਕੇ ਨਾਲ ਅਸੀਂ ਤ੍ਰਿਪਤ ਵੀ ਹੋ ਗਏ, ਰਜ ਗਏ, ਅਗਾਹ ਗਏ, ਅਗਾਨਿਆ, ਤ੍ਰਿਪਤ ਵੀ ਹੋ ਗਏ, ਰਜ ਵੀ ਗਏ। ਹਾਂਜੀ,
ਗਹੇ ਪੁਜਾਲੀਨੇ ਦਇਆ ਕੀਨੇ ਆਪਣੇ ਕਰ ਮਾਨਿਆ।
ਪਰਮਾਤਮਾ ਨੇ ਆਪਣਾ ਕਰਕੇ ਮੰਨ ਲਿਆ, ਉਸਨੇ ਆਪਣੀਆਂ ਬਾਹਾਂ ਦਿੱਤੀਆਂ ਤੇ ਇਸ ਤਰ੍ਹਾਂ ਸੰਸਾਰ ਸਾਗਰ ਦੇ ਚੋਂ ਕੱਢ ਲਿਆ ਤੇ ਆਪਣੇ ਨਾਲ ਜੋ ਹੈ ਜੋੜ ਲਿਆ, ਆਪਣਾ ਜਾਣ ਕੇ।
ਲੈ ਅੰਕੁਲਾਏ ਹਰ ਮੇਲਾਏ ਜਨਮ ਮਰਨਾ ਦੁੱਖ ਜਾਵੇ।
ਪਰਮਾਤਮਾ ਨੇ ਆਪ ਲੈ ਕੇ ਆਪਣੇ ਅੰਕ ਲਾ ਲਿਆ, ਆਪਣੇ ਕੰਠ ਲਾ ਲਿਆ, ਔਰ ਇਸ ਤਰ੍ਹਾਂ ਸਾਰੇ ਜਨਮ ਮਰਨ ਮਿਟਾ ਦਿੱਤੇ, ਆਵਣਾ ਜਾਵਣਾ ਮਿਟਾ ਦਿੱਤਾ। ਹਾਂਜੀ,
ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੇ।
ਇਸ ਤਰ੍ਹਾਂ ਪਰਿਪੂਰਨ ਪਰਮਾਤਮਾ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਜੋਦੜੀ ਕਬੂਲ ਹੋਈ, ਉਸਨੇ ਆਪਣੇ ਵਿੱਚ ਮਿਲਾ ਲਿਆ, ਜੋੜ ਲਿਆ। ਸੰਤ ਚਾਰ ਸਨ, ਸਲੋਕ ਵੀ ਚਾਰ ਸਨ, ਭਾਵੇਂ ਮੈਂ ਮਨ ਬਣਾਇਆ ਸੀ ਸਾਡੇ ਨਾਲ ਸਮਾਪਤ ਕਰ ਦਿਆਂਗੇ, ਤੁਹਾਨੂੰ ਲੇਟ ਨਹੀਂ ਕਰਨਾ, ਪਰ ਅਰਥ ਕਰਦਿਆਂ ਕਰਦਿਆਂ ਮੈਂ ਕੋਈ ਖੁਲਾਸਾ ਤੇ ਲੰਬਾ ਚੌੜਾ ਕੀਤਾ ਨਹੀਂ, ਅਰਥ ਕਰਦਿਆਂ ਕਰਦਿਆਂ ਵੀ ਇਤਨਾ ਸਮਾਂ ਹੋ ਗਿਆ। ਲਾਲਬਨ ਸਤਿਗੁਰਾਂ ਦੇ ਇੱਕ ਅੰਗ ਦਾ ਪੂਰਾ ਵਾਕ ਸੀ, ਚਾਰ ਛੰਦ ਸਨ, ਚਾਰ ਸਲੋਕ ਸਨ, ਛੇਤੀ ਛੇਤੀ ਕੀਤੇ ਨੇ। ਜੋ ਕੁਛ ਆਪ ਨੂੰ ਸਰਵਨ ਕਰਾ ਸਕਿਆ, ਕਬੂਲ ਕਰਨਾ, ਪ੍ਰਵਾਨ ਕਰਨਾ, ਭੁੱਲਾਂ ਚੁੱਕਾਂ ਦੀ ਸ਼ਮਾ।
ਵਾਹਿਗੁਰੂ ਜੀ ਕਾ ਖਾਲਸਾ।